रत्नाम् श्री वाहे गुरु साहिब जी तनासरी महला पंजवा पानी पखा पीसौ संत आगा गुण गोविंद जस गाई सास सास मन नाम सुमारा इहो विश्राम निद पाई पानी पखा पीसौ संत आगा गुण गोविंद जस गाई सास सास मन नाम सुमारा इहो विश्राम निद पाई तुम करहो दया मेरे साई ऐसी मत दीजा मेरे ठाकुर सदा सदा तुद ध्याई रहाओ तुमरी कृपा ते मोह मान छूटा बिनस जाए परमाई आनंद रूप रवियो सब मदे जात कद पेखो जाई तुम दयाल कृपाल कृपा निद पातित पावन गोसाई कोट सुख आनंद राज पाई मुखते निमख बुलाई जाप ताप भगत सा पूरी जो प्रभु का मन पाई नाम जपत तृष्णा सब बुझी है नानक त्रिपत अगाई जाप ताप भगत सा पूरी जो प्रभु का मन पाई नाम जपत तृष्णा सब बुझी है नानक त्रिपत अगाई वाहि गुरु जी का खालसा वाहि गुरु जी की फतेह
सर्व कला सम्राट जुगो जुग अटल सतगुरु साहिब श्री गुरु ग्रंथ साहिब जी दी पावन पवित्र हजूरी विच महान इतिहासिक स्थान गुरुद्वार मंजी साहिब जी विखे बैठ के अते घरां विच टैलीविजन दे राही साहिब श्री गुरु ग्रंथ साहिब जी दी पवित्र बाणी दे कीर्तन दा आनंद माण तों बाद अमृत वेले जो पावन मुख वाक श्री दरबार साहिब जी तों सतगुरु जी ने बख्शिश कीता है उस दी विचार सरवण करन दे लई गुरु हजूरी विच जुड़ बैठी गुरु सवारी साध संगत जीओ वाहिगुरु जी ने बख्शिश कीती है जो इस भाग घड़ियां असानू बख्शिश कीतियां ने जिथे अमृत वेले आप जी ने सचखंड श्री दरबार साहिब जी दे दीदार कीते ने उपरंत इस स्थान ते बैठ के सतसंगत दा लाह आप जी माण रहे हो जो अमृत वेले पावन मुखवाक सतगुरु जी ने बख्शे है, मानयोग भाई साहब जी दी रचना तो आप जी ने ओ गुरु के अमृत बचन सबन कीते ने। गुरु अर्जन साहब जी दा ए पावन मुखवाक तनासरी राग विच्चों आप जी सरवण कर रहे सी, जो गुरु ग्रंथ साहब जी दे पावन अंक 673 ते अंकत है। परमात्मा ने जो साडे शरीर दी रचना बनाई है बड़ी अनूठी है, जिथे बाहरले साडे इंद्रे ने, अखां ने, कन है, नक है, उवें साडा एक अंदरूनी इंद्र है जिहनूं अंतःकरण कहिंदे ने। अंतःकरण दे जो भेद विद्वानां ने दस्से ने, सुरत, मत, मन, बुद्ध, इस तरीके दे नाल जो मत है वह वाहिगुरु जी की बख्शिश कोई कीती हुई है, मत समत उस वाहिगुरु जी के हाथ विच है। जदों वाहिगुरु जी की बख्शिश होए सानूं उच्ची मत मिले, असी उच्चे उठते हैं, असी रोज अरदास करते सिखां दा मन नीवा मत उच्ची, मत दे राखे आप वाहिगुरु जी। मत किताबां पढ़िया नहीं आउंदी, किताबां बनिया बंदा चलाक हो सकता है, चतुर हो सकता है, मत गुरु की बख्श सदका प्राप्त हुंदी है। एक आम गल असी कहने आ कि परमात्मा लत नहीं मारदा, मत मार दिंदा बंदे दी, इस करके वह मत जिनी उच्ची होवेगी उन्ने असी महान बनते जावांगे। मत का सुभाव वेल वांगू है, वेल नूं जिहो जिहा आसरा मिले उन्नी उच्ची उठ जांदी, कंध नाल लगा दिओ कंध ते चढ़ जाएगी, किसी मकान नाल लगा दिओ मकान ते चढ़ जाएगी। जे किसी पासे नहीं लगाओगे जिद नूं उहदा मूंह होया उधर तुर पेगी, किसी नीवें थां गई मीह पिया पानी इकट्ठा होएगा गल सड़ जाएगी। इवें जिहो जी सानूं संगत मिलदी उहो जी साडी मत बनदी चली जांदी, मत दी घाट घड़ी जांदी है। गुरबाणी विच सतगुरु सच्चे पातशाह जी ने बड़े प्यारे बचन साडी मत नूं उच्चियां चुकण दे लई कहे ने। गुरु अर्जन साहब जी दा मारू राग दी वार च इक थां ते बड़ा प्यारा बचन है, मत्तड़ी कांड कुआहा पैर तो वंदो पीवसा मूह तन प्रेम अतः पछण को सच्चा तणी, कि वाहिगुरु जी मेरे मन विच तुहाडे दीदार करन दे लई अथाह प्यार है, तुहाडे दर्शन प्रसन दे लई अथाह प्यार है, पर मेरी जिहड़ी खोटी मत है ना वह मैनू अगे नहीं वधन दिंदी, जेड़ा मेरी इस खोटी मत नू कढ देवे मैं पैर तो वंदो पीवसा उहदे पैर धो धो के पीवा। यह खोटी मत उदों मिटदी जदों असी गुरमत नाल जुड़दे हां, जदों सतसंगत नाल जुड़दे हां। गुरबाणी विच सतगुरु जी ने सानू गुरमत जां उच्ची मत प्राप्त करन दे लई सतसंगत नाल जुड़न दी गल कही है। एक हुंदी अलूणी मत, एक हुंदी है कच्ची मत, एक हुंदी है मन मत। मनमत हमेशा दुखां दा कारण बनदी है, दुख जिहड़े ने परमात्मा नहीं दिंदा, जिहो जी साडी मत होएगी उहो जी साडी जिंदगी च दुख सुख आउंदे जाणगे। जे मत माड़ी होएगी असी कर्म माड़े करांगे, दुख अपने आप आउंदे जाणगे। इस करके सतगुरु सच्चे पातशाह जी ने अज दे मुखवाक दे राही सानू वाहिगुरु जी दे चरण कमलां च अरदास बेनती करन दे लई कि सानू एहो जी मत दिओ कि सदा तुहानू सिमरीए। वह मत कित्थों मिलेगी? सतसंगत विचों, रबी प्यारियां कोल बैठियां। जो प्रेरणा सतगुरु जी अज इस मुखवाक राही दे रहे ने, आओ आप मिल के गुरु के इस पावन मुखवाक की विचार सांझी करिए, अरदास करिए कि वाहिगुरु जी सानू भी उच्ची मत बख्शिश करन, जिस मत दे रहे सी सदा वाहिगुरु जी दा सिमरन कर दे रहीए। गुरु के पवित्र मुखवाक की विचार नूं सरवण करन दे लई मन चित नूं एकागर करके सारे ही मुख तो उच्चारण करिए जी, सतनाम सतनाम श्री,
सतनाम श्री वाहेगुरु साहिब जी। तनासरी महला पंजवा, पानी पखा पीसौ संत आगा, गुण गोविंद जस गाई।
तनासरी राग दा ए पवित्र शब्द गुरु अर्जन साहब जी का बख्शिश किया होया आप जी सरवण कर रहे हो। पावन शब्द दियां जो केंद्रीय पंक्तियां ने, जिन्हां अंदर शब्द का मुख भाव अंकत है, रहाओ वालियां पंक्तियां, साहब कहिंदे तुम करो दया मेरे साई, ऐसी मत दी जाए मेरे ठाकुर सदा सदा तुद त्याई। हे मेरे मालिक तुसी मेरे ते दया दृष्टि करो, मैनू अजही मत दिओ। इहदा मतलब कि शुभ मत वाहिगुरु जी की बख्श सदका मिलती है। जदों रब मेहर करदा मनुख नूं उच्ची मत दिंदा, सब कुछ मनुख दे अंदर है, पर मनुख दे कोल मत होनी चाहिए। गुरबाणी दा एक बचन के मत विच रतन जवाहर माणक, मनुख दे अंदर हीरे ने, रतन ने, जवाहर ने, माणक ने, पर जो गुरु की सिख्या नू सुन ले फिर अपने अंदरों इस हीरियां रतन जवाहरां नू माण सकदा है, प्राप्त कर सकदा है। पर जदों बंदा गुरु की सिख्या सुनदा ही नहीं है, जदों मन की मत मगर तुलदा है, मन मत हौली हौले बोल, मन की मत जिहड़ी हौली मत है, कच्ची मत है, मन हमेशा मन मर्जी करन दी प्रेरणा करदा है। इस करके सतगुरु साहब जी कहिंदे ने कि असीं अरदास करिए एक वाहिगुरु जी सानू मत ही इहो जिओ। श्री मद भगवत गीता च एक वचन है कि सानू हमेशा अपना मन जिहड़ा है मत दे अधीन रखना चाहिए, ते मत हमेशा गुरु पासों लैनी चाहिए है, क्योंकि गुरु की मत ही सब तो महान है। होर बड़ियां गल्लां असीं सुणदे आं, कई बार आप देखते सुआह दियां कई पुड़ियां होण, वह खाई जाओ को तंदुरुस्ती नहीं मिलेगी, दवाई की एक पुड़ी मनुख नूं तंदुरुस्ती दे दिंदी है। किन्नियां सारियां चाबियां होण, कुंजियां होण, ताले नूं लगे ही कोई ना, उन्हां दा अर्थ ही कोई नहीं है, पर एक कुंजी जिहड़ी ताले की होए ताले नूं खोल दिंदी है, मिल जाए तो खुशी हुंदी है। असीं बहुत कुछ सुणदे आं, बहुत कुछ देखदे, अजकल आप देखते सोशल मीडिया हर मनुख की जेब दे विच है, जिथे भी बंदे बैठे होंदे ने फोन खोल के बैठे होंदे ने, किते भी तुसी चल दफ्तरां चल जाओ, किते भी तुसी देख लो, बंदा हर वेले कुछ ना कुछ देखदा रहिंदा है। पर यह सब कुछ मनुख की मत नूं उचिया नहीं करदे, उहदे नाल इक्को ही गल ज्ञान दी जे गुरु पासों मिल जाए, मनुख की मत महान बन जाती, मनुख दे नूं हीरे रतन रतन जवाहर जिहड़े ने प्राप्त हो जांदे ने। इस करके गुरु साहब जी कहिंदे अरदास करिए, क्योंकि यह मत कितों खरीदी नहीं जानी, यह मत केवल किताबा पढ़िया नहीं मिलनी, किताबा सानू सियाणियां बना सकदियां ने, चलाक बना सकदियां ने। असीं देखदे आं एजुकेशन दा युग है, बड़ियां यूनिवर्सिटियां ने, बड़े कॉलेज ने, बड़े इंस्टीट्यूट ने, असीं कहिंदे आं कि एजुकेशन दा युग है। जे एजुकेशन दा युग है तो मनुखी समाज वधिया क्यों नहीं बनिया? चोरी करन दे तरीके नवे नवे आ गए ने, अगे कोई तुहानू राज घेर के चोरी करदा, हुण घर बैठिया ही तुहाडे अकाउंट चो सब कुछ कढ लैंदा, इह कुछ आया ना एजुकेशन दे राहीं। एजुकेशन दे राहीं समाज जिहड़ा टुटना शुरू हो गया। एजुकेशन माड़ी नहीं है, पर एजुकेशन दे राहीं मनुख ने सिखिया की है? वह जिहड़ी मत है ना उच्ची मत, वह गुरु की मत दे राहीं मिलनी है, वह धर्म दे विच्चों मिलनी है, रब की मेहर दे नाल मिलनी है। इस करके साहब कहिंदे कि वाहिगुरु मैनूं इहो जी मत दिओ कि मैं सदा तुहानू सिमरां। वह मत कित्थों मिलेगी? सतगुरु जी आरंभ दे विच्चों ए गल सानू समझा रहे हन।
बाणी पखा पीसौ संत आगा गुण गोविंद जस गाई।
वाहिगुरु जी मेरे ते बख्शिश करो, जेडे तुहाडे संत जन ने, तुहाडे प्यारे ने, महापुरुख ने, संत दर्श जिन्ना सास ग्रास न विसरै, हर नामा मन मंत, धन से सही नानका पूर्ण सोई संत। संत किसी लिबास नूं नहीं किया, संत केवल किसी व्यक्ति नूं नहीं किया, संत एक अवस्था है जिथे पहुंच के हमेशा बंदा वाहिगुरु जी दे प्यार विच ही जीउंदा है, सवास ग्रास वाहिगुरु जी दे विच लिवलीन रहिंदा है। साहब कहिंदे वाहिगुरु जी बख्शिश करो, मैं तुहाडे जिहड़े संत जन ने उहनां दे अगे सेवा करां, पानी ढोवां उहनां दे अगे, उहनां दी पखे दे नाल सेवा करां, उहनां दे लई मैं आटा चक्की दे नाल पीवां, और उहनां दी संगत विच बैठ के गुण गोबिंद जस गाई। संत महान ने, पर संतां कोल जाके करना की है? संतां कोल जाके किसी मनुख दे गुण नहीं गाने, संतां कोल जाके केवल असी अपने दुनियावी सुखां दी लालसा ही नहीं रखनी, संतां कोल जाके गुण गोबिंद जस गाई। संत है ही वह है जिहड़ा मनुख नूं परमात्मा नाल जोड़े, जिहड़ा वाहिगुरु जी दे प्यार जोड़े, जिहड़ा केवल अपने गोडे घुटन नप्पण तक ही रखे ना माफ करना, वह संत नहीं हो सकता। संत की यह वडियाई है कि संत मनुख नूं सच दी सोझी दिंदे, परमात्मा विच लिवलीन करदे ने। साहब जी कहिंदे इहो जे महापुरखां दी संगत मिले, उन्हां अगे पाणी ढोवां, पखा फेरां, और उन्हां दी संगत विच बैठ के गुण गोबिंद जस गाई। वह गोबिंद अर्थ है पृथ्वी का जो मालक परमात्मा, उहदे गुण गावां, उहदी कीर्ति करां, भाव के सत संगत विच आउण दा मनोरथ है असीं परमात्मा दे गुण गाईए। सत संगत महान है, महापुरख महान ने, पर जदों असीं उहनां कोल जाके वाहिगुरु जी की कीर्ति करांगे तां ही महान बणांगे। जे असीं केवल दुनिया तक ही सीमित होकर रह गए, जां जिहड़ा केवल सानूं दुनिया तक ही सीमित कर देवेगी, जां तेरियां आ मंगां पूरियां होणगियां, लोड पूरी होई, कम रास होणगे, मुबारक है सब कुछ, पर जे असीं वाहिगुरु जी दे प्यार च नहीं जुड़े, दुनियावी कारोबार आ गया, हंकार आ गया, ते साडा सत्संग दे विच जाणा सफल किवें होएगा? ਸਫਲਤਾ ਤਾਂ ਹੋਵੇਗਾ ਨਾ ਜੇ ਅਸੀਂ ਸਤਸੰਗਤ ਦੇ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਜੁੜਾਂਗੇ। ਇਸ ਕਰਕੇ ਸਾਹਿਬ ਕਹਿੰਦੇ ਮੈਂ ਤੁਹਾਡੇ ਪਿਆਰਿਆਂ ਸੰਤਾਂ ਅੱਗੇ ਜਾ ਕੇ ਸੇਵਾ ਕਰਾਂ, ਪਾਣੀ ਢੋਵਾਂ, ਪੱਖਾ ਫੇਰਾਂ ਤੇ ਗੁਣ ਗੋਬਿੰਦ ਜਸ ਗਾਈ, ਵਾਹਿਗੁਰੂ ਜੀ ਦੇ ਗੁਣ ਗਾਵਾਂ, ਉਹਦੀ ਕੀਰਤੀ ਕਰਾਂ।
ਸਾਸ ਸਾਸ ਮਨ ਨਾਮ ਸੁਮਾਰਾ, ਇਹੋ ਵਿਸਰਾਮ ਨਿਧ ਪਾਈ।
ਸਾਸ ਸਾਸ ਮਨ ਨਾਮ ਸੁਮਾਰੇ, ਮੇਰਾ ਇਹ ਮਨ ਜਿਹੜਾ ਹੈ ਨਾ ਹਰ ਸਵਾਸ ਦੇ ਰਾਹੀਂ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਸਿਮਰੇ, ਉਹਨੂੰ ਹੀ ਯਾਦ ਕਰੇ। ਇਹ ਵਿਸਰਾਮ ਨਿਧ ਪਾਈ, ਨਿਧ ਕਹਿੰਦੇ ਨੇ ਖਜ਼ਾਨੇ ਨੂੰ। ਵਿਸਰਾਮ ਆਪਾਂ ਕਹਿੰਦੇ ਹਾਂ ਬੜਾ ਜਦੋਂ ਆਰਾਮ ਦੀ ਗੱਲ ਹੋਏ ਨਾ, ਵਿਸਰਾਮ ਕਰ ਰਹੇ ਹਾਂ, ਸੁੱਖ ਸ਼ਾਂਤੀ ਚ ਬੈਠੇ ਹੋਈਏ। ਮੇਰੇ ਲਈ ਸੁੱਖ ਸ਼ਾਂਤੀ ਦਾ ਖਜ਼ਾਨਾ ਇਹੀ ਹੈ ਕਿ ਮੈਂ ਸਤਪੁਰਖਾਂ ਦੇ ਕੋਲ ਬੈਠ ਕੇ ਸਵਾਸ ਸਵਾਸ ਤੁਹਾਡਾ ਸਿਮਰਨ ਕਰਾਂ, ਵਾਹਿਗੁਰੂ ਜੀ ਤੁਹਾਡੇ ਗੁਣ ਗਾਇਨ ਕਰਾਂ।
ਤੁਮ ਕਰਹੋ ਦਇਆ ਮੇਰੇ ਸਾਈ,
ਇਹ ਮੇਰੇ ਮਾਲਕ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ ਜੀ।
ਐਸੀ ਮਤ ਦੀਜਾ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ।
ਇਹ ਮੇਰੇ ਸਵਾਮੀ ਮੈਨੂੰ ਇਹੋ ਜਿਹੀ ਮਤ ਦਿਓ, ਕਿਉਂਕਿ ਮਤ ਹੀ ਹੈ ਜਿਹੜੀ ਸਾਨੂੰ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੋੜੇਗੀ। ਗੁਰਬਾਣੀ ਕਹਿੰਦੀ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੇ ਤੱਤੀ ਭਾਉ ਜੀਓ। ਬੰਦਿਆ ਜੇ ਤੂੰ ਗੁਰੂ ਕੋਲ ਆ ਕੇ ਮਨ ਦੀ ਮਤ ਤਿਆਗ ਦੇਵੇਂ, ਗੁਰੂ ਕੀ ਮਤ ਨੂੰ ਗ੍ਰਹਿਣ ਕਰ ਲਵੇਂ, ਮਨ ਵਿੱਚ ਪਰਮਾਤਮਾ ਦੇ ਪਿਆਰ ਨੂੰ ਵਸਾ ਲਵੇਂ, ਤੈਨੂੰ ਵਾਹਿਗੁਰੂ ਜੀ ਦੇ ਦੀਦਾਰ ਹੋ ਜਾਣਗੇ। ਵਾਹਿਗੁਰੂ ਜੀ ਤੇ ਦੂਰ ਕਿਤੇ ਨਹੀਂ ਹੈ, ਸਿਰਫ ਸਾਡੀ ਮਨ ਮਤ ਹੀ ਰਸਤੇ ਵਿੱਚ ਰੁਕਾਵਟ ਬਣੀ ਬੈਠੀ ਹੈ। ਉਹ ਮਨ ਮਤ ਹੀ ਸਾਨੂੰ ਰੱਬ ਦੇ ਪਿਆਰ ਜੋੜਨੀ ਦਿੰਦੀ। ਪਰਮਾਤਮਾ ਤੇ ਸਰਵ ਵਿਆਪਕ ਹੈ, ਸਾਰੇ ਬੰਨੇ ਹੈ, ਸਿਰਫ ਮਨ ਦੀ ਮਤ ਨੂੰ ਛੱਡਣ ਦੀ ਲੋੜ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਅਸੀਂ ਜਦੋਂ ਗੁਰੂ ਦੀ ਮਤ ਨੂੰ ਗ੍ਰਹਿਣ ਕਰਾਂਗੇ ਨਾ, ਇਉਂ ਪਾਵੇਂ ਹਰ ਦਰਸਾ ਬੜਾ, ਵਾਹਿਗੁਰੂ ਜੀ ਦੇ ਦੀਦਾਰ ਹੋ ਜਾਣਗੇ। ਪਰਮਾਤਮਾ ਦੇ ਦੀਦਾਰ ਕਰਨ ਦੇ ਲਈ ਘਰ ਤਿਆਗਣ ਦੀ ਲੋੜ ਨਹੀਂ ਹੈ, ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈ, ਜੰਗਲਾਂ ਬੇਲਿਆਂ ਚ ਜਾਣ ਦੀ ਲੋੜ ਨਹੀਂ ਹੈ, ਭੁੱਖਿਆਂ ਰਹਿਣ ਦੀ ਲੋੜ ਨਹੀਂ ਹੈ। ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਮਨ ਦੀ ਮਤ ਨੂੰ ਤਿਆਗਣ ਦੀ ਲੋੜ ਹੈ। ਅਸੀਂ ਜਦੋਂ ਗੁਰੂ ਕੋਲ ਆਉਂਦੇ ਹਾਂ, ਗੁਰੂ ਨੂੰ ਮਸਤਕ ਝੁਕਾਉਂਦੇ ਹਾਂ, ਮੱਥਾ ਟੇਕਣ ਦਾ ਅਰਥ ਕੀ ਹੈ? ਮੱਥਾ ਟੇਕਣ ਦਾ ਅਰਥ ਹੈ ਕਿ ਜਿਹੜੀਆਂ ਮੇਰੇ ਸਿਰ ਚ ਸਿਆਣਪਾਂ ਨੇ ਚਤਰਾਈਆਂ ਹੰਕਾਰ ਸਤਿਗੁਰੂ ਜੀ ਤੁਹਾਡੇ ਅੱਗੇ ਮੈਂ ਰੱਖ ਦਿੱਤਾ, ਅੱਜ ਤੋਂ ਬਾਅਦ ਤੁਹਾਡੀ ਮਤ ਨੂੰ ਗ੍ਰਹਿਣ ਕਰਾਂਗਾ, ਤੁਹਾਡੇ ਹੁਕਮ ਅਨੁਸਾਰ ਚੱਲਾਂਗਾ। ਤੇ ਗੁਰਬਾਣੀ ਕਹਿੰਦੀ ਜਦੋਂ ਅਸੀਂ ਮਨ ਦੀ ਮਤ ਤਿਆਗ ਦੇਵਾਂਗੇ ਨਾ, ਇਉਂ ਪਾਵੇਂ ਹਰ ਦਰਸਾ ਬੜਾ, ਵਾਹਿਗੁਰੂ ਜੀ ਦੇ ਦੀਦਾਰ ਕਰ ਲਵਾਂਗੇ। ਇਸ ਕਰਕੇ ਸਾਹਿਬ ਕਹਿੰਦੇ ਵਾਹਿਗੁਰੂ ਜੀ ਤੁਸੀਂ ਮੈਨੂੰ ਇਹੋ ਜਿਹੀ ਮਤ ਦਿਓ, ਮੈਂ ਸਦਾ ਤੁਹਾਡਾ ਸਿਮਰਨ ਕਰਾਂ, ਹਮੇਸ਼ਾ ਤੁਹਾਨੂੰ ਯਾਦ ਰੱਖਾਂ ਜੀ।
ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟਾ, ਬਿਨ ਸਜਾਏ ਪਰਮਾਈ।
ਕਿਉਂਕਿ ਜਿਹੜੀ ਮਤ ਸਾਡੇ ਕੋਲ ਹੈ ਉਹ ਹੰਕਾਰ ਵਾਲੀ ਮਤ ਹੈ, ਅਹੰਬੁੱਧ ਕਰਮ ਕਮਾਵਣੇ ਗਿਰ ਬਾਲੂ ਨੀ ਬਹਾਮਾ ਬਹਾਵਣੇ। ਹੰਕਾਰ ਵਿੱਚ ਜਿੰਨੇ ਅਸੀਂ ਕਰਮ ਕਰਦੇ, ਭਾਵੇਂ ਉਹ ਧਾਰਮਿਕ ਕਿਉਂ ਨਹੀਂ ਹੈ, ਸੇਵਾ ਕਰਦੇ ਜੇ ਹੰਕਾਰ ਵਿੱਚ ਹੈ, ਸਿਮਰਨ ਕਰਦੇ ਜੇ ਹੰਕਾਰ ਵਿੱਚ ਹੈ, ਬਾਣੀ ਪੜ੍ਹਦੇ ਜੇ ਹੰਕਾਰ ਵਿੱਚ ਹੈ, ਕੋਈ ਦਾਨ ਪੁੰਨ ਕਰਦੇ ਜੇ ਹੰਕਾਰ ਵਿੱਚ ਹੈ, ਉਹ ਤੇ ਐਵੇਂ ਹੈ ਜਿਵੇਂ ਰੇਤ ਦੇ ਉੱਪਰ ਪਾਣੀ ਡੋਲੀ ਜਾਓ, ਕੋਈ ਅਰਥ ਨਹੀਂ ਉਹਦਾ। ਗੁਰਬਾਣੀ ਇਹ ਗੱਲ ਕਹਿੰਦੀ ਤੀਰਥ ਬਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨ, ਨਾਨਕ ਨਿਫਲ ਜਾਤ ਜਿਉ ਕੁੰਚਰ ਇਸ਼ਨਾਨ। ਕੁੰਚਰ ਕਹਿੰਦੇ ਹਾਥੀ ਨੂੰ, ਹਾਥੀ ਨਹਾ ਲੇ ਮੁੜ ਕੇ ਆਪਣੇ ਆਪ ਤੇ ਮਿੱਟੀ ਪਾ ਲੈਂਦਾ। ਇਵੇਂ ਧਰਮ ਕਰਮ ਬਹੁਤ ਹੋ ਰਿਹਾ, ਇਹ ਨਹੀਂ ਕਿ ਧਰਤੀ ਤੇ ਚੰਗੇ ਕੰਮ ਨਹੀਂ ਹੋ ਰਹੇ। ਆਪਾਂ ਦੇਖਦੇ ਹਾਂ ਧਰਮ ਸਥਾਨਾਂ ਤੇ ਬੇਅੰਤ ਲੋਕ ਆਉਂਦੇ ਨੇ, ਬੇਅੰਤ ਧਰਮ ਕਰਮ ਕਰਨ ਵਾਲੇ ਨੇ, ਪਾਠ ਪੂਜਾ ਹੋ ਰਹੇ ਨੇ। ਜਿੱਧਰ ਜਾਓ, ਕਿਸੇ ਵੀ ਕਮਿਊਨਿਟੀ ਚਲੇ ਜਾਓ ਤੁਸੀਂ, ਹਰ ਸਮਾਜ ਦੇ ਅੰਦਰ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ। ਖਾਸ ਕਰਕੇ ਆਪਣੇ ਮੁਲਕ ਵਿੱਚ ਜਦੋਂ ਅਸੀਂ ਦੇਖਦੇ ਹਾਂ, ਧਰਮ ਨੂੰ ਮੰਨਣ ਵਾਲਿਆਂ ਦੀ ਤੇ ਗਿਣਤੀ ਬਹੁਤ ਹੀ ਵੱਡੀ ਹੈ। ਧਰਮ ਸਥਾਨਾਂ ਤੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਜੁੜਦੀਆਂ ਨੇ, ਦਾਨ ਪੁੰਨ ਹੁੰਦੇ ਨੇ, ਵੱਡੇ ਵੱਡੇ ਜੋੜ ਮੇਲੇ ਲੱਗਦੇ ਨੇ, ਲੰਗਰ ਲੱਗਦੇ ਨੇ। ਕਾਰਨ ਕੀ ਹੈ ਕਿ ਸਾਡਾ ਸਮਾਜ ਉੱਚਾ ਕਿਉਂ ਨਹੀਂ ਉੱਠ ਰਿਹਾ? ਸਮਾਜ ਆਏ ਦਿਨ ਨਿਗਰਦਾ ਕਿਉਂ ਜਾ ਰਿਹਾ ਹੈ? ਸਮਾਜ ਵਿੱਚ ਆਪਾਂ ਦੇਖਦੇ ਹਾਂ ਅਨੈਤਿਕਤਾ ਵੱਧਦੀ ਚਲੀ ਜਾ ਰਹੀ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹੀ ਹੈ ਕਿ ਜੋ ਕੁਝ ਹੋ ਰਿਹਾ ਅਹੰਕਾਰ ਵਿੱਚ ਹੋ ਰਿਹਾ ਹੈ, ਉਹ ਅਡੰਬਰ ਵਿੱਚ ਹੋ ਰਿਹਾ, ਮਨ ਵਿੱਚ ਪਿਆਰ ਕਰਕੇ ਨਹੀਂ ਹੋ ਰਿਹਾ। ਆਪਾਂ ਦੇਖਦੇ ਹਾਂ ਕੋਈ ਬੰਦਾ ਧਰਮ ਕਰਮ ਕਰ ਲਏ ਨਾ, ਉਹਦਾ ਅਡੰਬਰ ਕਰਦਾ, ਦਿਖਾਵਾ ਕਰਦਾ। ਆਪਾਂ ਕਹਿੰਦੇ ਕਿ ਕਿਸੇ ਨੂੰ ਪਤਾ ਲੱਗ ਜਾਏ ਅਸੀਂ ਧਾਰਮਿਕ ਕਰਮ ਕੀਤਾ ਹੈ, ਨਾਂ ਲਿਖ ਦਿਓ। ਮੜੀਆਂ ਚ ਚਲ ਜਾਓ, ਉੱਥੇ ਵੀ ਨਾਂ ਲਿਖੇ ਨੇ ਲਿਖਣ ਵਾਲਿਆਂ ਨੇ, ਉਹ ਜਿਹਦੇ ਤੇ ਆਪਾਂ ਮੁਰਦੇ ਨੂੰ ਲੈ ਕੇ ਜਾਂਦੇ, ਉਹਨਾਂ ਫੱਟਿਆਂ ਤੇ ਵੀ ਨਾਂ ਲਿਖੇ ਦਾਨੀ ਸੱਜਣਾ ਦੇ ਨਾਮ। ਕਦੀ ਤੁਸੀਂ ਕਿਸੇ ਠੇਕੇ ਦੇ ਬਾਹਰ ਕਿਸੇ ਦਾ ਨਾਂ ਲਿਖਿਆ ਦੇਖਿਆ ਕਿ ਇਹਨੇ ਦੀ ਸ਼ਰਾਬ ਪੀ ਲਈ ਕਿਸੇ ਨੇ? ਜੂਆ ਘਰ ਦੇ ਬਾਹਰ ਕਿਸੇ ਦਾ ਨਾਂ ਲਿਖਿਆ ਦੇਖਿਆ ਤੁਸੀਂ? किते नहीं देखोगे तुसी, जहां माड़े कमां पासे खर्च किते पैसे दा ना किते लिखे देखे किते नहीं देखोगे। धर्म स्थाना दे तुहानूं इह सब कुछ मिल जाएगा, उत्थे जे ना बोलिया ना जाए के नाराज ही हो जांदे ने। कारण यह है कि असीं जिमीदार जदों कोई फसल बीजदा है ना, जिहड़े दाने डूंघे चल जाण सियाड़ विच उन्हां ते सुहागा दे दिओ, उह ते दाने उग पैंदे ने, ते जिहड़े बाहर ही सुट दित्ते उन्होंने क्यों गुणा, उत्ते चिड़ियां चोगियां कां चोगे। धर्म दे खेत्र दे अंदर बहुत कुछ धर्म कर्म हो रहे ने, पर जो कुछ हो रहा है वह केवल हंकार च हो रहा है। वह सब कुछ जिवें पंछी चुग जांदे चुगिया जा रहा, आकार तुरिया जा रहा, जिवें आपां पानी ते रेत ते पानी पाई चले जाने। इस करके सतगुरु साहब जी कहिंदे ने कि वाहिगुरु जी तुसीं सब ते कृपा करके मैनूं इहो जी मत दिओ, तुहाडी कृपा सदका मोह मान छूटे, मेरे अंदरों मोह खत्म हो जाए, मेरे अंदरों अहंकार खत्म हो जाए, और बिनस जाए परमाई, मेरे अंदरों भटकना मुक जाए। आ जिहड़े भरम बने है भटकना बने ये खत्म हो जाए। जिन्ना चिर असीं धर्म कर्म करदे हां अहंकार च रहांगे। बाबा फरीद साहब जी ने एक बड़ी प्यारी गल कही है, आपां देखदे हां जेठहाड़ दे दिन आउंदे ने, बड़ी लू वगदी है, सारे पासे माड़े मोटे बूटे सड़ सुक जांदे ने, धरती दे उपर घाव नहीं नजर आउंदा कई थावां ते, लेकिन फिर मीह पैंदा, सौण भादों दे दिन आउंदे ने, सारे पासे किन्ना घाह हो जांदा है, बूटे उग पैंदे, आपां बीजदे तां नहीं ना, उह फिर हरे हो जांदे ने। जिहड़े बूटे केवल तपसना सुके ने उह ते हरे हो सकदे ने, पर जिहड़े पाणी च रह के सुक जांदे ने, पानी खड़ा रहे लगातार, वड्डे वड्डे बूटे सुक जांदे, उह कदी हरे नहीं हो सकते। बाबा फरीद साहब जी दा बचन, तत्ती तोए ना पलवै जे जल टुंबी दे, फरीदा जो डोहागण रब दी झोरेंदी झोरे। अग दी सड़ी हुई चीज जिहड़ी है, पानी दी सड़ी हुई चीज जिहड़ी है, बाबा फरीद साहब जी कहिंदे उह कदी हरी भरी नहीं हो सकती। बाहरी दुनिया च कोई धन दा हंकार करे माड़ा है, राज दा हंकार करे माड़ा है, कोई हंकार करे माड़ा है, लेकिन धर्म की दुनिया च हंकार करे बंदा वह तो बड़ा खतरनाक है। इस करके एक सप हुंदा कि सामने साडे, सानू पता है कि सप खतरनाक है, उहदे तो असीं बच जावांगे, बचण दा कुरा लभ लवांगे, पर एक हुंदी गुड़ च दित्ती जहर, गुड़ च दित्ती जहर जिहड़ी उहदा पता ही नहीं लगदा, स्वाद नाल खाई चले जांदे, बड़ी घातक हुंदी है। धर्म दा हंकार जिहड़ा है इह गुड़ दी जहर दे वांगू है, सानू पता ही नहीं लगदा हंकार कर रहे हां। सतगुरु जी कहिंदे वाहिगुरु जी मैनूं इहो जी मत दिओ कि मेरे अंदरों अहंकार मिट जाए, मेरे अंदरों मोह मिट जाए, मेरे अंदरों यह भरम भटकना मुक जाए, एहो जी मत मैनूं बख्श करो जी, ये सब कुछ तुहाडी कृपा सदका होना है। यह अहंकार किसी सियाणप नाल नहीं मिटना, केवल पाठ कीतियां नहीं मिटना। गुरबाणी का एक बचन असीं पढ़ते, पाठ परिवार वेद विचार्यो निवल पियंगम साधे, पंच जना से संग ना छुटक्यो अधिक अहं बुद्ध बाधे, प्यारे इन विद मिल न जाई, मैं किए कर्म अनेका, हार परयो स्वामी के द्वारे दीजा बुद्ध विवेका। वाहेगुरु जी सानू विवेक मत बख्शस करो, बाकी इहदे नाल ही असीं उच्चे उठ सकते हैं, और किसी साधने नाल असीं इन्हां बंधना तो मुक्त नहीं हो सकते। तुहाडी कृपा नाल हंकार मिट सकदा है, मान मिट सकदा है, भटकना मुक सकदी है जी।
आनंद रूप रवियो सब मदे, जात कत पेखो जाई।
तुहाडी कृपा सदका जदों मेरे अंदरों अहंकार मान भटकना मुक जाएगी, फिर मैं जिधर भी जावां जात कत पेखो जाई, जिधर भी देखा आनंद रूप रवियो सब मदे, मैनू सारे थावां ते आनंद रूप परमात्मा ही नजर आए, हर हिरदे विचों परमात्मा नजर आए, हर हिरदे विचों रब्बी जोत उहदे मैनू दीदार होण। भाई कन्हैया जी दी असीं गाथा पढ़दे हां, मैदानी जंग च पानी पिउंदिया सारे नूं पानी पियाई जांदे ने, सतगुरु जी दे कोल खबर पहुंची, सतगुरु जी ने बुलाया भाई साहब तुसीं विरोधियां नूं वी पानी पियाई जांदे हो। उन्हां इक्को गल की, पातशाह जदों तुहाडे कोल आए ना, इक्को एक गल सिखी है कि विसर गई सब तात पराई, जब ते साध संगत मोहि पाई, ना को बैरी नहीं बेगाना, सगल संग हम को बनाई। वाहिगुरु जी मैनूं इहो जी मत दिओ कि मैं जिधर जावां तुसीं ही मैनूं नजर आओ, ਤੁਹਾਡਾ ਆਨੰਦ ਸਰੂਪ ਜਿਹੜਾ ਹੈ ਉਹਦੇ ਦੀਦਾਰ ਹੋਣ ਜੀ।
ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਾਤਿਤ ਪਾਵਨ ਗੋਸਾਈ।
ਹੇ ਵਾਹਿਗੁਰੂ ਜੀ ਤੁਸੀਂ ਦਇਆ ਦੇ ਘਰ ਹੋ, ਦਇਆਲ ਦਰਥ ਦਇਆ ਦੇ ਘਰ ਹੋ, ਕਿਰਪਾਲ ਕਿਰਪਾ ਦੇ ਘਰ ਹੋ ਜੀ, ਕਿਰਪਾ ਨਿਧ ਅਰਥ ਹੈ ਕਿਰਪਾ ਦੇ ਖਜ਼ਾਨੇ ਹੋ ਤੁਸੀਂ, ਤੁਸੀਂ ਪਤਿਤ ਪਾਵਨ ਗੋਸਾਈ। ਇੱਕ ਪਰਮਾਤਮਾ ਹੈ ਜਿਹੜਾ ਪਤਤਾਂ ਨੂੰ ਪਵਿੱਤਰ ਕਰ ਸਕਦਾ ਹੈ, ਪਤਦਰਥ ਜਿਹੜੇ ਡਿੱਗੇ ਹੋਏ ਆਚਾਰ ਕਰਕੇ ਲਿਬੜੇ ਹੋਏ ਬੜੇ ਹੀ ਨੀਵੇਂ ਡਿੱਗ ਚੁੱਕੇ ਨੇ, ਜਿਹੜੇ ਦੁਨਿਆਵੀ ਤੌਰ ਤੇ ਅਸੀਂ ਦੇਖਦੇ ਹਾਂ ਕਿ ਮਨੁੱਖ ਮਾੜਾ ਕੰਮ ਕਰੇ ਤੇ ਦੁਨੀਆਂ ਨੂੰ ਭੰਡਦੀ ਹੈ, ਦੁਨੀਆਂ ਉਹਨੂੰ ਦੁਰਕਾਰਦੀ ਹੈ, ਉਹਨੂੰ ਨੇੜੇ ਨਹੀਂ ਲੱਗਣ ਦਿੰਦੀ। ਕੇਵਲ ਇੱਕ ਪਰਮਾਤਮਾ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਇੱਕ ਗੁਰੂ ਕਾ ਭਗਤ ਰਵਿਦਾਸ ਜੀ ਦਾ ਸ਼ਬਦ ਸੁਣਾ ਰਹੇ ਸਨ ਕਿ ਵਾਹਿਗੁਰੂ ਜੀਓ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ, ਜਾਂ ਕਿ ਸ਼ੋਹਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ। ਜਿਨ੍ਹਾਂ ਦੇ ਪਰਛਾਵੇਂ ਤੋਂ ਦੁਨੀਆਂ ਡਰਦੀ ਹੈ ਉਹਨਾਂ ਤੇ ਪਰਮਾਤਮਾ ਨਜ਼ਰੇ ਰਹਿਮਤ ਕਰ ਦਿੰਦਾ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਗਣਕਾਂ ਵਰਗੀਆਂ ਦਾ ਉਧਾਰ ਕਰ ਦਿੱਤਾ। ਗੁਰਬਾਣੀ ਇਹ ਗੱਲ ਕਹਿੰਦੀ ਉਸ ਪਰਮਾਤਮਾ ਦਾ ਆਸਰਾ ਲਓ ਜਿਹਦੀ ਕਿਰਪਾ ਸਦਕਾ ਅਟਲ ਭਿਓ ਤਰੂ ਜਾ ਕੇ ਸਿਮਰਨ ਅਨਿਰਭੈ ਪਦ ਪਾਇਆ, ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸ ਤਾਰਾ, ਅਜਾਮਲ ਵਰਗੇ ਪਾਪੀਆਂ ਦਾ ਪਾਰ ਉਤਾਰਾ ਹੋ ਗਿਆ। ਹੁਣ ਸਮਾਜ ਵਿੱਚ ਬੰਦਾ ਗਲਤੀ ਕਰ ਲਈ, ਕਿਉਂਕਿ ਬੰਦਾ ਭੁੱਲਣਹਾਰ ਹੈ, ਗਲਤੀਆਂ ਦਾ ਪੁਤਲਾ ਹੈ, ਕਦੇ ਵੀ ਬੰਦੇ ਦੀ ਮਤ ਵਿਗੜ ਸਕਦੀ ਹੈ, ਹੰਕਾਰ ਨਹੀਂ ਹੈ ਕਿਸੇ ਨੂੰ, ਕਿਸੇ ਦੇ ਵੀ ਵਿਗੜ ਸਕਦੀ ਹੈ, ਪਰ ਸਮਾਜ ਉਸ ਨੂੰ ਮਾਫ ਨਹੀਂ ਕਰਦਾ। ਸਮਾਜ ਜਿਹੜਾ ਚਾਹੁੰਦਾ ਕਿ ਉਹ ਜੀ ਸਕਦਾ ਹੈ ਕਿ ਜੀਉ ਹੀ ਨਾ ਸਕੇ, ਰੋਟੀ ਖਾ ਨਾ ਸਕੇ, ਲੇਕਿਨ ਇੱਕ ਪਰਮਾਤਮਾ ਹੈ ਜਿਹੜਾ ਹਰ ਮਨੁੱਖ ਨੂੰ ਦੇ ਉੱਪਰ ਦਇਆ ਦ੍ਰਿਸ਼ਟੀ ਕਰਦਾ, ਉਹ ਪਤਿਤ ਪਾਵਨ ਹੈ, ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ, ਕਿਉਂਕਿ ਉਹ ਸਾਰਿਆਂ ਦਾ ਮਾਲਕ ਹੈ ਨਾ, ਉਹ ਚੰਗਿਆਂ ਦਾ ਵੀ ਹੈ, ਉਹ ਮਾੜਿਆਂ ਦਾ ਵੀ ਹੈ, ਉਹ ਸੰਤਾਂ ਦਾ ਵੀ ਹੈ, ਉਹ ਚੋਰਾਂ ਦਾ ਵੀ ਹੈ। ਜਿਵੇਂ ਮਾਂ ਪਿਓ ਦੇ ਬੱਚੇ ਹੁੰਦੇ ਨੇ, ਬੱਚਾ ਕੋਈ ਚੰਗਾ ਹੈ ਕੋਈ ਮਾੜਾ ਹੈ, ਪਰ ਮਾਂ ਬਾਪ ਤੇ ਸਾਰਿਆਂ ਦਾ ਖਿਆਲ ਇੱਕੋ ਜਿਹਾ ਰੱਖਦਾ ਹੈ ਨਾ, ਉਹਦੇ ਮਨ ਚ ਤੇ ਸਾਰਿਆਂ ਦੇ ਪ੍ਰਤੀ ਮਮਤਾ ਇੱਕੋ ਜਿਹੀ ਹੈ ਨਾ। ਪਰਮਾਤਮਾ ਸਾਡਾ ਮਾਂ ਪਿਓ ਹੈ, ਇਸ ਕਰਕੇ ਸਾਹਿਬ ਕਹਿੰਦੇ ਵਾਹਿਗੁਰੂ ਜੀ ਤੁਸੀਂ ਦਇਆ ਦੇ ਘਰ ਹੋ, ਤੁਸੀਂ ਕਿਰਪਾ ਦੇ ਘਰ ਹੋ, ਤੁਸੀਂ ਕਿਰਪਾ ਦੇ ਖਜ਼ਾਨੇ ਹੋ, ਤੁਸੀਂ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਗੋ ਸਾਈ, ਗੋ ਮੈਣਾ ਪ੍ਰਿਥਵੀ, ਸਾਈ ਮੈਣਾ ਮਾਲਕ, ਤੁਸੀਂ ਪ੍ਰਿਥਵੀ ਦੇ ਮਾਲਕ ਹੋ। ਜਦੋਂ ਅਸੀਂ ਕਹਿੰਦੇ ਪਰਮਾਤਮਾ ਪ੍ਰਿਥਵੀ ਦਾ ਮਾਲਕ ਹੈ ਤੇ ਪ੍ਰਿਥਵੀ ਦੇ ਜਿੰਨੇ ਵੀ ਜੀਵ ਨੇ ਉਹਨਾਂ ਸਾਰਿਆਂ ਦਾ ਮਾਲਕ ਵਾਹਿਗੁਰੂ ਜੀ ਹੈ ਨਾ, ਚੰਗਿਆਂ ਮਾੜਿਆਂ ਦਾ ਸਵਾਮੀ ਉਹੀ ਹੈ ਨਾ, ਰੋਟੀ ਦੇਣ ਵਾਲਾ ਉਹੀ ਹੈ ਨਾ। ਅੱਜ ਤੱਕ ਪਰਮਾਤਮਾ ਨੇ ਇਹ ਨਹੀਂ ਕਿਸੇ ਨੂੰ ਕਿਹਾ ਕਿ ਤੂੰ ਮੈਨੂੰ ਯਾਦ ਨਹੀਂ ਕਰਦਾ, ਤੈਨੂੰ ਮੈਂ ਰੋਟੀ ਨਹੀਂ ਦੇਣੀ। ਅਸੀਂ ਦੁਨਿਆਵੀ ਤੌਰ ਤੇ ਦੇਖੀਏ ਜਿਹੜਾ ਸਾਡੀ ਗੱਲ ਨਾ ਕਰੇ, ਆਪਾਂ ਕਹਿੰਦੇ ਬਸ ਤੈਨੂੰ ਤੇ ਰੋਟੀ ਨਹੀਂ ਦੇਣੀ, ਤੇਰਾ ਤੇ ਅਸੀਂ ਰਿਜ਼ਕ ਬੰਦ ਕਰ ਦੇਵਾਂਗੇ, ਅਸੀਂ ਉਹਦੀ ਵਿਰੋਧਤਾ ਚ ਖੜੇ ਹੋ ਜਾਂਦੇ ਹਾਂ। ਲੇਕਿਨ ਇਹ ਪਰਮਾਤਮਾ ਦੀ ਵਡਿਆਈ ਹੈ ਕਿ ਉਹ ਸਮੁੱਚੀ ਸ੍ਰਿਸ਼ਟੀ ਦੇ ਲੋਕਾਂ ਦਾ ਮਾਲਕ ਹੈ, ਉਹ ਪਾਪੀਆਂ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ। ਵਾਹਿਗੁਰੂ ਜੀ ਤੁਸੀਂ ਹੀ ਪਾਪੀਆਂ ਨੂੰ ਪਵਿੱਤਰ ਕਰ ਸਕਦੇ, ਮੇਰੇ ਤੇ ਵੀ ਦਇਆ ਦ੍ਰਿਸ਼ਟੀ ਕਰੋ ਜੀ।
ਕੋਟ ਸੁਖ ਆਨੰਦ ਰਾਜ ਪਾਈ, ਮੁਖ ਤੇ ਨਿਮਖ ਬੁਲਾਈ।
ਵਾਹਿਗੁਰੂ ਜੀ ਜੇ ਤੁਸੀਂ ਮੇਰੇ ਤੇ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਬੁਲਾ ਲਓ ਨਾ, ਮੁਖ ਤੇ ਨਿਮਖ ਬੁਲਾਈ, ਇੱਕ ਨਿਮਖ ਭਰ ਸਮੇਂ ਲਈ ਵੀ ਜੇ ਮੈਂ ਤੁਹਾਡੇ ਨਾਮ ਨਾਲ ਜੁੜ ਜਾਵਾਂ, ਤੁਸੀਂ ਮੇਰੇ ਮੁਖ ਤੋਂ ਆਪਣਾ ਨਾਮ ਜਪਾ ਦਿਓ, ਕੋਟ ਸੁਖ ਆਨੰਦ ਰਾਜ ਪਾਏ, ਰਾਜ ਦੇ ਕਰੋੜਾਂ ਸੁਖ ਮੈਨੂੰ ਮਿਲ ਜਾਂਦੇ ਨੇ, ਕਰੋੜਾਂ ਰਾਜਾਂ ਦਾ ਸੁਖ ਆਨੰਦ ਮੈਂ ਮਾਣ ਸਕਦਾ ਹਾਂ ਜਦੋਂ ਤੁਸੀਂ ਮੇਰੇ ਤੇ ਬਖਸ਼ਿਸ਼ ਕਰ ਦਿਓ ਜੀ।
ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕਾ ਮਨ ਭਾਈ।
ਅਸੀਂ ਜਾਪ ਕਰਦੇ ਹਾਂ, ਕੋਈ ਤਪ ਕਰਦਾ ਹੈ, ਕੋਈ ਭਗਤੀ ਕਰਦਾ ਹੈ, ਧਰਮ ਦੀ ਦੁਨੀਆਂ ਚ ਬੇਅੰਤ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਲੱਗੇ ਨੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਿਹਾ ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਵਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਬੇਅੰਤ ਤਰੀਕਿਆਂ ਨਾਲ ਪਰਮਾਤਮਾ ਵਾਲੇ ਪਾਸੇ ਦੁਨੀਆਂ ਲੱਗੀ ਹੋਈ ਹੈ, ਪਰ ਸਤਿਗੁਰੂ ਜੀ ਕਹਿੰਦੇ ਕੋਈ ਜਾਪ, ਕੋਈ ਤਾਪ ਜਾਂ ਭਗਤੀ ਉਹੀ ਪ੍ਰਵਾਨ ਹੈ ਜਿਹੜੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ। ਜਪਜੀ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਪੜ੍ਹਦੇ, ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕਿ ਨਹਾਏ ਕਰੀ। ਅਸੀਂ ਤੀਰਥਾਂ ਤੇ ਨਹਾਉਂਦੇ ਹਾਂ, ਨਹਾਉਣਾ ਤੇ ਤਾਂ ਹੀ ਪ੍ਰਵਾਨ ਜੇ ਅਸੀਂ ਵਾਹਿਗੁਰੂ ਜੀ ਨੂੰ ਪ੍ਰਵਾਨ ਹੋ ਜਾਈਏ। ਜੇ ਵਾਹਿਗੁਰੂ ਜੀ ਦੀਆਂ ਨਜ਼ਰਾਂ ਚ ਪ੍ਰਵਾਨ ਨਹੀਂ ਹੋ ਸਕੇ ਤੇ ਨਹਾਉਣ ਦਾ ਅਰਥ ਕੀ ਰਹਿ ਗਿਆ। ਇਸ ਕਰਕੇ ਸਾਹਿਬ ਕਹਿੰਦੇ ਉਹੀ ਜਾਪ, ਉਹੀ ਤਪ, ਉਹੀ ਭਗਤੀ ਪ੍ਰਵਾਨ ਹੈ ਜੋ ਵਾਹਿਗੁਰੂ ਜੀ ਨੂੰ ਚੰਗੀ ਲੱਗਦੀ ਹੈ। ਹੁਣ ਵਾਹਿਗੁਰੂ ਜੀ ਨੂੰ ਤੇ ਭਗਤੀ ਉਹੀ ਚੰਗੀ ਲੱਗੇਗੀ ਜਿਹਦੇ ਰਾਹੀਂ ਅਸੀਂ ਆਪਣੇ ਅਹੰਕਾਰ ਤੋਂ ਮੁਕਤ ਹੋਵਾਂਗੇ, ਜਿਹਦੇ ਰਾਹੀਂ ਉਹਦੇ ਪਿਆਰ ਵੀ ਜੁੜਾਂਗੇ, ਜਿਹਦੇ ਰਾਹੀਂ ਅਸੀਂ ਉਸ ਦੀ ਮਨੁੱਖਤਾ ਨੂੰ ਪਿਆਰ ਕਰਾਂਗੇ, ਮਾਨਵਤਾ ਨੂੰ ਪਿਆਰ ਕਰਾਂਗੇ। ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣ ਦੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਾਨੂੰ ਰਸਤਾ ਦੱਸਿਆ, ਉਹ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁੜਾਈ ਹੈ। ਦੁਨੀਆਂ ਤੋਂ ਵੱਖਰੇ ਹੋ ਕੇ ਅਸੀਂ ਰੱਬ ਦੀਆਂ ਰਹਿਮਤਾਂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਕੋਈ ਇਹ ਬੰਦਾ ਕਹੇ ਕਿ ਮੈਂ ਸੰਸਾਰ ਤੋਂ ਵੱਖਰਿਆਂ ਹੋ ਕੇ ਸੰਸਾਰ ਨੂੰ ਨਫ਼ਰਤ ਕਰਕੇ ਕੋ ਰੱਬ ਦੀ ਰਹਿਮਤ ਨੂੰ ਪ੍ਰਾਪਤ ਕਰ ਲਵਾਂ। ਗੁਰਬਾਣੀ ਕਹਿੰਦੀ ਪਰਮਾਤਮਾ ਤੇ ਮਨੁੱਖਤਾ ਦੇ ਵਿੱਚ ਹੀ ਵੱਸਦਾ ਹੈ ਨਾ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾ, ਸਭ ਮੈਂ ਜੋਤ ਜੋਤ ਹੈ ਸੋਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਤਉ ਪ੍ਰਿਆ ਦੀ ਸਿੱਖ ਆਓ ਨਾ ਠਾਹੇ ਕਹੀ ਦਾ, ਜੇ ਉਸ ਵਾਹਿਗੁਰੂ ਜੀ ਨੂੰ ਮਿਲਣ ਦੀ ਤੇਰੇ ਮਨ ਅੰਦਰ ਭੁੱਖ ਹੈ, ਪਿਆਸ ਹੈ, ਫਿਰ ਕਦੀ ਕਿਸੇ ਦਾ ਦਿਲ ਨਾ ਥਕਾ। ਇਹਦਾ ਮਤਲਬ ਕਿ ਮਨੁੱਖਤਾ ਦੀ ਸੇਵਾ ਦੇ ਉੱਪਰ ਹੀ ਪਰਮਾਤਮਾ ਨੇ ਰੀਝਣਾ। ਸਾਡਾ ਜਪ, ਸਾਡਾ ਤਪ, ਸਾਡੀ ਭਗਤੀ ਉਹ ਪ੍ਰਵਾਨ ਹੈ ਜੋ ਪਰਮਾਤਮਾ ਨੂੰ ਪ੍ਰਵਾਨ ਹੋ ਜਾਏ। ਹੁਣ ਜਪ ਤਪ ਦਾ ਅਰਥ ਇਹ ਹੈ ਕਿ ਸਾਡੀ ਜ਼ਿੰਦਗੀ ਦਾ ਆਦਰਸ਼ ਨਿਸ਼ਾਨਾ ਉੱਚਾ ਬਣੇ। ਸਾਡੀ ਜ਼ਿੰਦਗੀ ਦਾ ਆਦਰਸ਼ ਕੇਵਲ ਤਾਂ ਕੇਵਲ ਸਰਬੱਤ ਦਾ ਭਲਾ ਹੋਣਾ ਚਾਹੀਦਾ। ਅਸੀਂ ਦੇਖਦੇ ਹਾਂ ਧਰਮ ਦੀ ਦੁਨੀਆ 'ਚ ਬਹੁਤ ਧਰਮ ਕਰਮ ਕਰਨ ਵਾਲੇ ਲੋਕ ਨੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਿੰਨਾ ਕੁਝ ਧਰਮ ਦੀ ਦੁਨੀਆ 'ਚ ਹੋ ਰਿਹਾ ਹੈ, ਸਾਡੇ ਸਮਾਜ ਵਿੱਚ ਮਨੁੱਖੀ ਭਾਈਚਾਰੇ 'ਚ ਬਹੁਤ ਪਿਆਰ ਹੋਣਾ ਚਾਹੀਦਾ, ਆਪਸੀ ਬੜਾ ਨਿੱਘ ਹੋਣਾ ਚਾਹੀਦਾ। ਸਾਡੇ ਅੰਦਰ ਤਾਂ ਕੋਈ ਮੇਰ ਤਿਰ ਹੋਣੀ ਨਹੀਂ ਚਾਹੀਦੀ। ਲੇਕਿਨ ਜਿੰਨਾ ਬਹੁਤਾ ਧਰਮ ਕਰਮ ਹੋ ਰਿਹਾ, ਧਰਮ ਦੇ ਨਾਂ 'ਤੇ ਵੰਡੀਆਂ ਬਹੁਤੀਆਂ ਪਾਈਆਂ ਜਾ ਰਹੀਆਂ ਨੇ, ਧਰਮ ਦੇ ਨਾਂ 'ਤੇ ਨਫ਼ਰਤ ਸਿਖਾਈ ਜਾ ਰਹੀ ਹੈ, ਧਰਮ ਦੇ ਨਾਂ 'ਤੇ ਲੜਾਈਆਂ ਹੁੰਦੀਆਂ ਨੇ। ਹੋ ਸਕਦਾ ਕਿ ਰਾਜਨੀਤਿਕ ਕਾਰਨਾਂ ਕਰਕੇ ਬਹੁਤ ਲੜਾਈਆਂ ਹੋਣਗੀਆਂ, ਧਰਤੀ 'ਤੇ ਹੋਈਆਂ ਹੋਣਗੀਆਂ, ਲੇਕਿਨ ਜੋ ਧਰਮ ਦੇ ਨਾਂ 'ਤੇ ਕਤਲੇਆਮ ਹੁੰਦਾ, ਜੋ ਧਰਮ ਦੇ ਨਾਂ 'ਤੇ ਖੂਨ ਡੁੱਲਦਾ, ਉਹ ਬਹੁਤ ਜ਼ਿਆਦਾ। ਇਹਦਾ ਮਤਲਬ ਕਿ ਧਰਮ ਨਹੀਂ ਹੈ ਜੋ ਅਸੀਂ ਕਰਦੇ ਹਾਂ, ਇਹ ਰੱਬ ਦੇ ਦਰ 'ਤੇ ਕਦੀ ਪ੍ਰਵਾਨ ਨਹੀਂ ਹੋਣਾ। ਜਾਪ ਤਾਂ ਭਗਤ ਸਾਹਿਬ ਪੂਰੀ, ਸਾਡਾ ਜਾਪ ਉਹੀ ਪ੍ਰਵਾਨ ਹੈ, ਤਪ ਉਹੀ ਪ੍ਰਵਾਨ ਹੈ, ਜਾਂ ਭਗਤੀ ਉਹੀ ਪ੍ਰਵਾਨ ਹੈ ਜੋ ਪਰਮਾਤਮਾ ਨੂੰ ਚੰਗੀ ਲੱਗੇ। ਜੇ ਇਹ ਕੁਝ ਕਰਦੇ ਹਾਂ ਅਸੀਂ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੀ ਨਾ ਹੋਏ, ਤੇ ਇਹ ਸਿਰਫ ਸਰੀਰਕ ਆਪਾਂ ਖੇਚਲੀ ਕਰ, ਇਹਦੇ ਵਾਸਤੇ ਕੁਝ ਨਾ ਕਰ ਸਕਦੇ। ਇਸ ਕਰਕੇ ਸਾਹਿਬ ਜੀ ਕਹਿੰਦੇ, ਵਾਹਿਗੁਰੂ ਜੀਓ ਮੈਨੂੰ ਇਹੋ ਜਿਹੀ ਮਤ ਦਿਓ ਕਿ ਮੈਂ ਉਹ ਕਰਮ ਕਰਾਂ ਜਿਹਦੇ ਰਾਹੀਂ ਮੈਂ ਤੁਹਾਡੇ ਦਰ 'ਤੇ ਪ੍ਰਵਾਨ ਹੋ ਸਕਾਂ ਜੀ।
ਨਾਮ ਜਪਤ ਤ੍ਰਿਸ਼ਨਾ ਸਭ ਬੁਝੀਹਾ, ਨਾਨਕ ਤ੍ਰਿਪਤ ਅਗਾਈ।
ਹਰ ਜਾਪ ਤੋਂ, ਤਪ ਤੋਂ, ਭਗਤੀ ਤੋਂ ਉੱਤਮ ਸਭ ਤੋਂ ਕਰਮ ਕੀ ਹੈ? ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਤੋਂ ਸ੍ਰੇਸ਼ਟ ਧਰਮ ਹੈ ਪਰਮਾਤਮਾ ਦੇ ਨਾਮ ਨੂੰ ਜਪਣਾ। ਬਹੁਤ ਨੇ ਤਪ ਕਰਨ ਵਾਲੇ, ਬਹੁਤ ਨੇ ਜਪ ਕਰਨ ਵਾਲੇ, ਮੁਬਾਰਕ ਸਤਿਕਾਰਯੋਗ ਨੇ ਸਾਰੇ। ਬਹੁਤ ਨੇ ਦੁਨਿਆਵੀ ਤੌਰ ਤੇ ਅਨੇਕਾਂ ਸਿਆਣੇ ਸਿਆਣੇ ਲੋਕ, ਪਰ ਆਪਾਂ ਦੇਖਦੇ ਕੁਝ ਕਰਦਿਆਂ ਅੰਦਰ ਤ੍ਰਿਸ਼ਨਾ ਤੇ ਵੱਧਦੀ ਚਲੀ ਜਾਂਦੀ ਹੈ, ਭਟਕਣਾ ਤੇ ਵੱਧਦੀ ਚਲੀ ਜਾਂਦੀ ਹੈ। ਮਨੁੱਖ ਰੱਜਦਾ ਹੀ ਨਹੀਂ ਕਿਸੇ ਬੰਨੇ, ਜਿੱਧਰ ਵੀ ਦੇਖ ਲਓ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ। ਸਾਹਿਬ ਕਹਿੰਦੇ ਜਦੋਂ ਅਸੀਂ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਾਂਗੇ, ਸਾਡੇ ਅੰਦਰੋਂ ਤ੍ਰਿਸ਼ਨਾ ਮੁੱਕ ਜਾਏਗੀ, ਸਾਡੇ ਅੰਦਰੋਂ ਭੁੱਖਾਂ ਮੁੜ ਜਾਣਗੀਆਂ। ਨਾਨਕ ਤ੍ਰਿਪਤ ਅਗਾਈ, ਪੂਰਨ ਤੌਰ ਤੇ ਅਸੀਂ ਤ੍ਰਿਪਤ ਹੋ ਜਾਵਾਂਗੇ। ਕੋਈ ਵੀ ਧਾਰਮਿਕ ਕਰਮ ਕਰਨ ਦਾ ਅਰਥ ਹੁੰਦਾ ਹੈ ਅਸੀਂ ਮਨ ਕਰਕੇ ਆਨੰਦ ਵਿੱਚ ਲਿਵਲੀਨ ਹੋ ਜਾਈਏ। ਭਾਵੇਂ ਕੋਈ ਤਪ ਕਰਦਾ, ਭਾਵੇਂ ਕੋਈ ਜਪ ਕਰਦਾ, ਭਾਵੇਂ ਪਾਠ ਕਰਦਾ, ਭਾਵੇਂ ਸੇਵਾ ਕਰਦਾ, ਮਕਸਦ ਸਾਡਾ ਇਹ ਨਾ ਕਿ ਅਸੀਂ ਪਰਮ ਆਨੰਦ ਨੂੰ ਪ੍ਰਾਪਤ ਕਰ ਲਈਏ। ਪਰਮ ਆਨੰਦ ਉਦੋਂ ਮਿਲੇਗਾ ਜਦੋਂ ਹੰਕਾਰ ਮੁੱਕੇਗਾ, ਜਦੋਂ ਸਾਡੇ ਅੰਦਰੋਂ ਤ੍ਰਿਸ਼ਨਾ ਮੁੱਕੇਗੀ, ਜਦੋਂ ਸਾਡੇ ਅੰਦਰੋਂ ਭਟਕਣਾ ਮੁੱਕੇਗੀ, ਉਦੋਂ ਅਸੀਂ ਪਰਮ ਆਨੰਦ 'ਚ ਲਿਵਲੀਨ ਹੋ ਜਾਵਾਂਗੇ। ਤੇ ਉਹ ਪਰਮ ਆਨੰਦ ਮਿਲਣਾ ਹੈ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ। ਤੇ ਗੁਰੂ ਸਾਹਿਬ ਜੀ ਸਾਨੂੰ ਇੱਥੇ ਪ੍ਰੇਰਣਾ ਦੇ ਰਹੇ ਕਿ ਅਰਦਾਸ ਕਰਿਆ ਕਰੀਏ, ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਦੀਜੇ ਮੇਰੇ ਠਾਕਰ, ਆਠ ਪਹਿਰ ਤੋਂ ਤਿਆਈ। ਇਹੋ ਜਿਹੀ ਮਤ ਦਿਓ ਕਿ ਸਦਾ ਤੁਹਾਨੂੰ ਅਸੀਂ ਧਿਆਉਂਦੇ ਰਹੀਏ, ਸਿਮਰਦੇ ਰਹੀਏ। ਜਿੱਥੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇਸ ਮੁੱਖ ਵਾਕ ਦੇ ਰਾਹੀਂ ਸਾਨੂੰ ਹਰ ਰੋਜ਼ ਅਰਦਾਸ ਬੇਨਤੀ ਕਰਨ ਦੇ ਲਈ ਪ੍ਰੇਰਣਾ ਕੀਤੀ ਕਿ ਵਾਹਿਗੁਰੂ ਜੀ ਸਾਨੂੰ ਇਹੋ ਜਿਹੀ ਮਤ ਦਿਓ, ਕਿਉਂਕਿ ਮਤ ਸਮਤ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਮਤ ਕਰਕੇ ਆਪਾਂ ਦੇਖਦੇ ਬੰਦਾ ਮਾੜੀ ਕਮੀ ਲੱਗ ਜਾਂਦਾ, ਮਾੜੀ ਮਤ ਮਿਲ ਜੇ ਬੰਦਾ ਬੁਰੇ ਪਾਸੇ ਲੱਗ ਜਾਂਦਾ ਹੈ, ਚੰਗੀ ਮਤ ਮਿਲ ਜੇ ਬੰਦਾ ਮਹਾਨ ਬਣ ਜਾਂਦਾ ਹੈ। ਦੇਖੋ ਚੰਗੀ ਸੰਗਤ ਵਿੱਚੋਂ ਚੰਗੀ ਮਤ ਮਿਲੇਗੀ। ਜਿਨ੍ਹਾਂ ਸੰਤਾਂ ਦੀ ਵਡਿਆਈ ਕੀਤੀ ਗੁਰਬਾਣੀ, ਜਾਂ ਜਿਨ੍ਹਾਂ ਨੂੰ ਅਸੀਂ ਸਤਿਕਾਰ ਦਿੰਦੇ, ਉਹਨਾਂ ਦੀ ਕੀ ਖੂਬੀ ਹੈ? ਉਹ ਵੀ ਤਾਂ ਸਾਡੇ ਵਰਗੇ ਨੇ। ਪੰਜਾਂ ਤੱਤਾਂ ਦਾ ਉਹਨਾਂ ਦਾ ਸਰੀਰ ਹੈ, ਦੋ ਹੀ ਉਹਨਾਂ ਦੀਆਂ ਅੱਖਾਂ ਨੇ, ਦੋ ਹੀ ਉਹਨਾਂ ਦੇ ਹੱਥ ਨੇ, ਦੋ ਹੀ ਉਹਨਾਂ ਦੇ ਪੈਰ ਨੇ, ਫਿਰ ਉਹਨਾਂ ਨੂੰ ਕਿਉਂ ਪੂਜਿਆ ਜਾਂਦਾ? ਕੁਝ ਉਹ ਲੋਕ ਨੇ ਜਿਨ੍ਹਾਂ ਦਾ ਤ੍ਰਿਸਕਾਰ ਕੀਤਾ ਜਾਂਦਾ। ਕਾਰਨ ਇਹ ਹੈ ਕਿ ਉਹਨਾਂ ਦੀ ਮਤ ਉੱਚੀ ਹੈ, ਉਹ ਮਹਾਨ ਨੇ ਮਤ ਕਰਕੇ, ਤੇ ਉਹ ਮਤ ਸਾਨੂੰ ਮਿਲੇਗੀ ਸਤਸੰਗਤ ਵਿੱਚੋਂ। ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਬਚਨ ਹੈ, ਕਾਹੂ ਦੱਸਾਂ ਕਿ ਪਵਨ ਗਮਨ ਕੇ ਵਰਖਾ ਹੋਵੇ, ਕਾਹੂ ਦੱਸਾਂ ਕਿ ਪਵਨ ਬਾਦਲ ਬੇਲਾਤ ਹੈ। ਕਿਸੇ ਪਾਸੇ ਤੋਂ ਹਵਾ ਆਏ ਨਾ, ਤੇ ਆਪਾਂ ਦੇਖਦੇ ਹਾਂ ਮੀਂਹ ਆਉਂਦਾ ਹੈ, ਬੱਦਲ ਆਉਂਦੇ ਨੇ, ਮੀਂਹ ਪੈਂਦਾ ਹੈ, ਸਾਰੇ ਪਾਸੇ ਆਪਾਂ ਦੇਖਦੇ ਹਰਿਆਵਲ ਹੁੰਦੀ ਹੈ। ਉਲਟ ਪਾਸੇ ਦੀ ਹਵਾ ਆ ਜਾਏ, ਆਏ ਹੋਏ ਬੱਦਲਾਂ ਨੂੰ ਵੀ ਉਡਾ ਕੇ ਲੈ ਜਾਂਦੀ ਹੈ। ਕਾਹੂ ਗ੍ਰਹਿ ਕੀ ਅਗਨ ਭਵਨ ਪਾਕ ਸਿਧੋ, ਕਾਹੂ ਗ੍ਰਹਿ ਕੀ ਅਗਨ ਭਵਨ ਜਲਾਤ ਹੈ। ਘਰ 'ਚ ਅਸੀਂ ਅੱਗ ਬਾਲਦੇ ਹਾਂ, ਸਾਡੀਆਂ ਮਾਤਾਵਾਂ ਭੈਣਾਂ ਰੋਟੀ ਪਾਣੀ ਤਿਆਰ ਕਰਦੀਆਂ ਨੇ, ਅੱਗ ਦੇ ਨਾਲ ਵੱਡੀਆਂ ਵੱਡੀਆਂ ਇੰਡਸਟਰੀਆਂ ਚੱਲਦੀਆਂ ਨੇ, ਫੈਕਟਰੀਆਂ ਚੱਲਦੀਆਂ ਨੇ, ਕਿੰਨੇ ਕੰਮ ਹੁੰਦੇ ਨੇ। ਉਹੀ ਅੱਗ ਜਿਹੜੀ ਹੈ, ਕਿਸੇ ਮਾੜੇ ਬੰਦੇ ਦੇ ਹੱਥ ਆ ਜੇ ਘਰ ਨੂੰ ਸਾੜ ਕੇ ਸਵਾਹ ਕਰ ਦਿੰਦੀ। ਅੱਗ ਤੇ ਇੱਕੋ ਹੀ ਹੈ ਨਾ, ਮਤ ਜਿਹੜੀ ਹੈ ਉਹਦੇ ਅਨੁਸਾਰ ਅੱਗ ਵਰਤੀ ਗਈ। ਕਿਸੇ ਥਾਂ ਦਾ ਪਾਣੀ ਪੀਓ ਸਰੀਰ ਤੰਦਰੁਸਤ ਹੁੰਦਾ ਹੈ, ਕਿਸੇ ਥਾਂ ਦਾ ਪਾਣੀ ਪੀਓ ਸਰੀਰ ਰੋਗੀ ਹੋ ਜਾਂਦਾ ਹੈ। ਕਾਹੂ ਜਲ ਪਾਨ ਕੀ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਗਾਤ ਬਿਰਥਾ ਬਿਲਾਤ ਹੈ। ਪਾਣੀ ਇੱਕੋ ਜਿਹਾ ਹੀ ਹੈ, ਪਾਣੀ ਨੂੰ ਜਿਹੋ ਜਿਹੀ ਧਰਤੀ ਮਿਲੀ, ਉਹ ਜੇ ਉਹਦਾ ਸੁਭਾਅ ਬਣ ਗਿਆ। ਪਾਣੀ ਮਾੜਾ ਨਹੀਂ ਹੈ। ਕਦੇ ਅਸੀਂ ਕਹਿੰਦੇ ਸਾਂ ਪੰਜਾਬ ਦੀ ਧਰਤੀ ਦਾ ਪਾਣੀ ਘਿਓ ਵਰਗਾ, पर ओही पानी हुण जहर बन गया साडे लालच करके वड्डियां वड्डियां इंडस्ट्रियां दा गंदा पानी जदों थले जाना शुरू हो गया ओ पानी कैंसर पैदा करनी शुरू कर दित्ती साडे लालच ने रेहां स्प्रेहां पा पा के असीं धरती नूं रोगी बना दित्ता ओ पानी जिहड़ा रोगां दा कारण बन गया कहणगे बिलकुल इसे तरीके नाल ਕਾਹੋ ਕੀ ਸੰਗਤ ਮਿਲ ਜੀਵਨ ਮੁਗਤ ਹੋਦ ਕਾਹੋ ਕੀ ਸੰਗਤ ਮਿਲ ਜਮ ਪ੍ਰਜਾਤ ਹੈ ਕਿਸੇ ਸੰਗਤ ਚ ਬੈਠੀਏ ਬੰਦੇ ਨੂੰ ਇਹੋ ਜਿਹੀ ਮਤ ਮਿਲਦੀ ਹੈ ਬੰਦਾ ਜਿਉਂਦਾ ਹੀ ਮੁਕਤ ਹੋ ਜਾਂਦਾ ਮੁਗਧ ਅਰਥ ਸੁਤੰਤਰ ਆਨੰਦ ਵਿੱਚ ਲਿਵਲੀਨ ਹੋ ਜਾਂਦਾ ਹੈ ਲੇਕਿਨ ਕਿਸੇ ਥਾਂ ਦੀ ਸੰਗਤ ਵਿੱਚ ਬੈਠੋ ਬੰਦਾ ਜਿਉਂਦਾ ਹੀ ਨਰਕਾਂ ਵੱਲ ਤਰਿਆ ਚਲਾ ਜਾਂਦਾ ਹੈ ਅਸੀਂ ਅਰਦਾਸ ਕਰੀਏ ਵਾਹਿਗੁਰੂ ਜੀ ਸਹੀ ਪਿਆਰਿਆਂ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਹੈ ਵਾਹਿਗੁਰੂ ਜੀ ਇਹੋ ਜਿਹੀ ਮਤ ਦਿਓ ਜਿਹਦੇ ਨਾਲ ਅਸੀਂ ਤੁਹਾਡਾ ਸਦਾ ਹੀ ਸਿਮਰਨ ਕਰਦੇ ਰਹੀਏ ਤੁਹਾਡੇ ਪਿਆਰ ਵਿੱਚ ਜੁੜਦੇ ਰਹੀਏ ਉਹ ਮਤ ਮਿਲੇਗੀ ਸਤਪੁਰਖਾਂ ਕੋਲ ਬੈਠ ਕੇ ਉਹ ਮਤ ਮਿਲੇਗੀ ਗੁਰੂ ਕੀ ਹਜ਼ੂਰੀ ਚ ਬੈਠ ਕੇ ਸਤ ਸੰਗਤ ਵਿੱਚ ਆ ਕੇ ਸਤ ਸੰਗਤ ਦੀ ਇਹ ਵਡਿਆਈ ਹੈ ਭਾਈ ਗੁਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ ਹੈ ਕਹਿਣ ਲੱਗੇ ਮਾਨ ਸਹੰਸ ਸਾਧ ਸੰਗ ਪਰਮ ਹੰਸ ਧਰਮ ਸਾਲ ਧਰਮ ਤੁਜਾ ਚੱਲ ਆਵੀ ਦੁਨੀਆਂ ਦੇ ਲੋਕੋ ਮਾਨ ਸਰੋਵਰ ਤੇ ਰਹਿਣ ਵਾਲਿਆਂ ਨੂੰ ਤੇ ਹੰਸ ਹੀ ਕਹਿੰਦੇ ਨੇ ਆ ਜਿਹੜੇ ਸਤ ਸੰਗਤ ਚ ਬੈਠੇ ਪਰਮਹੰਸ ਨੇ ਰੱਬ ਦੇ ਪਿਆਰੇ ਜਿਹੜੇ ਨੇ ਇਹ ਧਰਮ ਦੀ ਧੁਜਾ ਨੂੰ ਉੱਚੀਆਂ ਕਰਦੇ ਨੇ ਝੰਡੇ ਨੂੰ ਬੁਲੰਦ ਕਰਦੇ ਨੇ ਕਹਿਣ ਲੱਗੇ ਜਿਹੜੇ ਮਾਨ ਸਰੋਵਰ ਤੇ ਹੰਸ ਨੇ ਉਤ ਆਹਾਰ ਦੁਤੀਆ ਮੁਕਤਾਹਲ ਨਾਸਤ ਉਤ ਹਾਰ ਮੁਕਤਾਹਲ ਦੁਤੀਆ ਨਾਸਤ ਇਤ ਗੁਰ ਸ਼ਬਦ ਸੁਰਤ ਲਿਵ ਲਾਵੀ ਜਿਹੜੇ ਮਾਨ ਸਰੋਵਰ ਤੇ ਹੰਸ ਕਹਿੰਦੇ ਉਹ ਕੇਵਲ ਮੋਤੀ ਚੁਗਦੇ ਹੋਰ ਕੁਝ ਨਹੀਂ ਖਾਂਦੇ ਲੇਕਿਨ ਜਿਹੜੇ ਗੁਰੂ ਕੀ ਸੰਗਤ ਚ ਬੈਠੇ ਹੁੰਦੇ ਨੇ ਇਹ ਕੇਵਲ ਗੁਰੂ ਕਾ ਸ਼ਬਦ ਸੁਣਦੇ ਨੇ ਗੁਰੂ ਕੀ ਬਾਣੀ ਸੁਣਦੇ ਨੇ ਹੋਰ ਪਾਸੇ ਧਿਆਨ ਨਹੀਂ ਦਿੰਦੇ ਉਤ ਖੀਰ ਨੀਰ ਨਿਰਵਾਰੁਕ ਹੈ ਬਖਾਨੀਅਤ ਕਹਿਣ ਲੱਗੇ ਇਤ ਗੁਰਮਤ ਦੁਰਮਤ ਸਮਝ ਆਵੀ ਜਿਹੜੇ ਮਾਨ ਸਰੋਵਰ ਤੇ ਹੰਸ ਨੇ ਕਹਿੰਦੇ ਉਹ ਚੁੰਝ ਮਾਰਨ ਨਾ ਦੁੱਧ ਵਿੱਚ ਦੁੱਧ ਨੂੰ ਤੇ ਪਾਣੀ ਨੂੰ ਵੱਖਰਿਆਂ ਵੱਖਰਿਆਂ ਕਰ ਲੈਂਦੇ ਨੇ ਦੁੱਧ ਗ੍ਰਹਿਣ ਕਰ ਲੈਂਦੇ ਪਾਣੀ ਤਿਆਗ ਦਿੰਦੇ ਨੇ ਪਰ ਜਿਹੜੇ ਸਤਸੰਗ ਚ ਬੈਠੇ ਵਿਵੇਕ ਮਤ ਵਾਲੇ ਜਿਹੜੇ ਅਰਦਾਸ ਕਰਦੇ ਕਿ ਇਹੋ ਜਿਹੀ ਮਤ ਸਾਨੂੰ ਮਿਲੇ ਉਹ ਦੁਰਮਤ ਤੇ ਗੁਰਮਤ ਦਾ ਨਿਖਾਰਾ ਕਰ ਲੈਂਦੇ ਨੇ ਗੁਰਮਤ ਗ੍ਰਹਿਣ ਕਰ ਲੈਂਦੇ ਮਨਮਤ ਨੂੰ ਤਿਆਗ ਦਿੰਦੇ ਨੇ ਕਹਿਣਗੇ ਬਿਲਕੁਲ ਇਸੇ ਤਰੀਕੇ ਨਾਲ ਜਿਹੜੇ ਮਾਨ ਸਰੋਵਰ ਦੇ ਹੰਸ ਨੇ ਉਹਨਾਂ ਕੋਲ ਕਾਂ ਬਗਲਾ ਚੱਲ ਕੇ ਆ ਜੇ ਨਾ ਉਹਨੂੰ ਹੰਸ ਨਹੀਂ ਬਣਾ ਸਕਦੇ ਉਤ ਬਗ ਹੰਸ ਬੰਸ ਦੁਬਦਾ ਨਾ ਮੇੜ ਸਕੇ ਮਾਨ ਸਰੋਵਰ ਦੇ ਹੰਸ ਬਗਲੇ ਨੂੰ ਹੰਸ ਨਹੀਂ ਬਣਾ ਸਕਦੇ ਭਾਵੇਂ ਬਗਲਾ ਚਿੱਟਾ ਹੈ ਹੰਸ ਵਰਗਾ ਹੀ ਹੈ ਲੇਕਿਨ ਹੰਸ ਨਹੀਂ ਬਣਾ ਸਕਦੇ ਬਗਲਾ ਉੱਥੇ ਵੀ ਜਾ ਕੇ ਡੱਡੀਆਂ ਮੱਛੀਆਂ ਖਾਏਗਾ ਲੇਕਿਨ ਇਤ ਕਾਗ ਪਾਗ ਸਮ ਰੂਪ ਕਹਿ ਦਿਖਾਵੀ ਇਹ ਜਿਹੜੇ ਸਤਸੰਗ ਚ ਬੈਠੇ ਪਰਮ ਹੰਸ ਨੇ ਜਿਹੜੇ ਰੋਜ਼ ਅਰਦਾਸ ਕਰਦੇ ਵਾਹਿਗੁਰੂ ਜੀ ਇਹੋ ਜਿਹੀ ਮਤ ਸਾਨੂੰ ਮਿਲੇ ਉਹਨਾਂ ਕੋਲ ਆ ਕੇ ਕਾਂ ਵੀ ਜਿਹੜੇ ਨੇ ਹੰਸ ਬਣ ਜਾਂਦੇ ਨੇ ਭਾਵ ਮਾੜੀ ਬਿਰਤੀ ਵਾਲੇ ਲੋਕ ਵੀ ਉੱਜਲ ਮਤ ਵਾਲੇ ਬਣ ਜਾਂਦੇ ਨੇ ਇਸ ਕਰਕੇ ਅਰਦਾਸ ਕਰਿਆ ਕਰੀਏ ਵਾਹਿਗੁਰੂ ਜੀਓ ਸੇ ਪਿਆਰਿਆਂ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜਿੱਥੇ ਅੱਜ ਦੇ ਮੁੱਖ ਵਾਕ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਇਸ ਸਥਾਨ ਦੀ ਮਰਜ਼ਾਦਾ ਅਨੁਸਾਰ ਜੋ ਲੜੀਵਾਰ ਗੁਰਬਾਣੀ ਦੀ ਵਿਚਾਰ ਆਪ ਜੀ ਸਰਵਣ ਕਰਦੇ ਹੋ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਚਨਾ ਸਿੱਧ ਗੋਸ਼ ਦੀ ਵਿਚਾਰ ਚੱਲ ਰਹੀ ਹੈ ਉਸ ਦੀ 71 ਨੰਬਰ ਪੌੜੀ ਦੀ ਵਿਚਾਰ ਅੱਜ ਆਪਾਂ ਨੇ ਸਾਂਝੀ ਕਰਨੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਦੇ ਨਾਲ ਜੋ ਚਰਚਾ ਕੀਤੀ ਹੈ ਬੜੀ ਮਹਾਨ ਉੱਤਮ ਰਚਨਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸੋ ਆਓ ਆਪਾਂ ਉਸ ਪਵਿੱਤਰ ਪੌੜੀ ਦਾ ਪਾਠ ਸਰਵਣ ਕਰੀਏ ਜੀ
ਗੁਰਮੁਖ ਮਨ ਜੀਤਾ ਹਉ ਮੈਂ ਮਾਰ
ਗੁਰੂ ਨਾਨਕ ਸਾਹਿਬ ਜੀ ਦੀ ਜੋ ਪਾਵਨ ਤੁਸੀਂ ਬਾਣੀ ਪੜੋਗੇ ਸਤਿਗੁਰੂ ਜੀ ਨੇ ਮਨੁੱਖਤਾ ਨੂੰ ਹਿੰਦੂ ਮੁਸਲਮਾਨ ਜਾਂ ਹੋਰ ਕਿਸੇ ਕੈਟਾਗਰੀ ਚ ਨਹੀਂ ਦੇਖਿਆ ਨਾ ਉਹਨਾਂ ਨੇ ਇਸਤਰੀ ਮਰਦ ਦੀ ਕੈਟਾਗਰੀ ਨਾਲ ਦੇਖਿਆ ਨੇ ਉਹਨਾਂ ਨੇ ਇਸ ਤਰੀਕੇ ਨਾਲ ਦੇਖਿਆ ਗੁਰਮੁਖ ਤੇ ਮਨਮੁਖ ਪਰਮਾਤਮਾ ਨੇ ਇਹ ਧਰਤੀ ਜਿਹੜੀ ਬਣਾਈ ਹੈ ਇਹ ਗੁਰਮੁਖ ਬਣਨ ਦੇ ਲਈ ਬਣਾਈ ਹੈ ਓਮ ਗੁਰਮੁਖ ਕੀ ਉਹ ਆਕਾਰਾ ਗੁਰਮੁਖ ਦਾ ਅਰਥ ਹੈ ਕਿ ਗੁਰੂ ਦੇ ਸਨਮੁਖ ਪਰਮਾਤਮਾ ਦੇ ਸਨਮੁਖ ਰੱਬ ਦੇ ਪਿਆਰ ਵਿੱਚ ਜੁੜੇ ਹੋਏ ਗੁਰੂ ਨਾਨਕ ਸਾਹਿਬ ਜੀ ਆਏ ਉਹਨਾਂ ਦੀ ਵਡਿਆਈ ਜਦੋਂ ਕੀਤੀ ਨਾ ਭਾਈ ਗੁਰਦਾਸ ਜੀ ਨੇ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ ਗੁਰੂ ਨਾਨਕ ਸਾਹਿਬ ਜੀ ਨੂੰ ਗੁਰਮੁਖ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧ ਕਹਿੰਦੇ ਬਾਬਾ ਨਾਨਕ ਜੀ ਤੁਸੀਂ ਸਾਨੂੰ ਕਹਿੰਦੇ ਘਰਾਂ ਤੋਂ ਬਾਹਰ ਨਾ ਨਿਕਲੋ ਘਰਾਂ ਵਿੱਚ ਬੈਠੋ ਪਰ ਤੁਸੀਂ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਵੱਖਰ ਕੇ ਤੁੰਮਣ ਜਾ ਰਹੇ ਤੁਸੀਂ ਘਰ ਕਿਉਂ ਛੱਡ ਦਿੱਤਾ ਤੁਸੀਂ ਇਹ ਉਦਾਸੀਆਂ ਵਾਲਾ ਭੇਖ ਕੋ ਧਾਰਨ ਕਰ ਲਿਆ ਤੇ ਗੁਰੂ ਸਾਹਿਬ ਨੇ ਇੱਕ ਬਚਨ ਹੈ ਗੁਰਮੁਖ ਖੋਜਤ ਭਏ ਉਦਾਸੀ ਅਸੀਂ ਗੁਰਮੁਖਾਂ ਦੀ ਭਾਲ ਵਿੱਚ ਨਿਕਲੇ ਗੁਰਮੁਖ ਗੁਰੂ ਨਾਨਕ ਸਾਹਿਬ ਜੀ ਦੇ ਨਜ਼ਰਾਂ ਸਭ ਤੋਂ ਜੋ ਮਹਾਨ ਉੱਤਮ ਮਨੁੱਖ ਹੈ ਉਹ ਹੈ ਗੁਰਮੁਖ ਜੋ ਰੱਬੀ ਪਿਆਰ ਜੁੜਿਆ ਹੋਇਆ ਗੁਰੂ ਸਾਹਿਬ ਜੀ ਉਸ ਗੁਰਮੁਖ ਦੀ ਗੱਲ ਕਰ ਰਹੇ ਨੇ ਸਾਹਿਬ ਜੀ ਕਹਿੰਦੇ ਨੇ ਦੁਬਾਰਾ ਪੜੋ ਜੀ
ਗੁਰਮੁਖ ਮਨ ਜੀਤਾ ਹਉ ਮੈਂ ਮਾਰ
ਗੁਰਮੁਖ ਜਿਹੜਾ ਹੈ ਉਸਨੇ ਆਪਣੇ ਅੰਦਰੋਂ ਹੰਕਾਰ ਨੂੰ ਮਾਰ ਕੇ ਮਨ ਨੂੰ ਜਿੱਤ ਲਿਆ ਗੁਰਮੁਖ ਹੋਇਆ ਜਿਹੜਾ ਮਨ ਨੂੰ ਜਿੱਤ ਲੈਂਦਾ ਬੰਦਾ ਬੜੀਆਂ ਜਿੱਤਾਂ ਪ੍ਰਾਪਤ ਕਰਦਾ ਹੈ ਬੜੇ ਮਾਰ ਕੇ ਮਾਰਦਾ ਪਰ ਜ਼ਿੰਦਗੀ ਦੀ ਬਾਜੀ ਹਾਰ ਕੇ ਚੱਲਿਆ ਜਾਂਦਾ ਖਾਲੀ ਹੱਥ ਚੱਲਿਆ ਜਾਂਦਾ ਗੁਰਬਾਣੀ ਇਹ ਗੱਲ ਕਹਿੰਦੀ ਅਸੀਂ ਜ਼ਿੰਦਗੀ ਦੀ ਬਾਜੀ ਤਾਂ ਜਿੱਤਾਂਗੇ ਜੇ ਮਨ ਨੂੰ ਜਿੱਤ ਲਵਾਂਗੇ ਮਨ ਜਿੱਤ ਹੈ जग जीत। मन गुरमुख ही केवल जितदा है, मन दे उपर सवारी केवल गुरमुख करदा है। इस करके सतगुरु जी कहिंदे गुरमुख ने, गुरमुख दर जिहड़े गुरु दे सन्मुख हो गए, जिन्हां ने गुरु की सिक्ख्या ग्रहण कर ली। हुण जिहड़ा गुरु की सिक्ख्या ग्रहण करदा है वह अपने अंदरों अहंकार नूं खत्म कर लैंदा है। गुरु का सब तो पहला उपदेश ही है कि गुरु दे दर ते आयो पहला मरण कबूल जीवन की छड़ आस। मरना प्रवान कर लो, मरण दत्त मन की मत वालों परना, हंकार वालों मरना। इस करके गुरमुख गुरु दे दर ते आके अपने अंदरों अहंकार नू मार के मन नू जित लैंदे। मन नू मारना नहीं है, मन नू जितना है। मन नू कदी मारिया नहीं जा सकता। तुलसी जी कहिंदे कि मैं एक सोचिया कि मन मर गया। जिहड़े बड़े तप करदे ने, भुखे रहिंदे ने, जंगलां च फिरदे, सोचदे मन नू मार लवांगे, मन नू काबू कर लांगे, इदां नहीं। ਉਹ ਕਹਿੰਦੇ ਕਿ ਜਿਵੇਂ ਆਪਾਂ ਦੇਖਦੇ ਆਮ ਦਿਨਾਂ ਚ ਡੱਡੂ ਨਜ਼ਰ ਨਹੀਂ ਆਉਂਦੀ, ਜਦੋਂ ਮੀਂਹ ਪੈਂਦਾ ਨਾ ਗੜੈ ਗੜੈ ਹੋਣੀ ਸ਼ੁਰੂ ਹੋ ਜਾਂਦੀ, ਕਿੱਥੋਂ ਹੋ ਜਾਂਦੇ ਨੇ। ਮਨ ਵੀ ਜਿਹੜਾ ਇਹਨੂੰ ਮੌਕਾ ਮਿਲਦਾ ਨਾ ਵਿਕਾਰਾਂ ਮਗਰ ਲੱਗ ਕੇ ਉਸੇ ਬੰਨੇ ਤੁਰ ਪੈਂਦਾ। ਇਸ ਕਰਕੇ ਗੁਰਮੁਖ ਆਪਣੇ ਮਨ ਨੂੰ ਜਿੱਤਦੇ ਨੇ। ਮਨ ਨੂੰ ਜਿੱਤਣ ਦਾ ਅਰਥ ਹੈ ਕਿ ਮਨ ਨੂੰ ਗੁਰੂ ਦੀ ਮੱਤ ਨਾਲ ਜੋੜ ਕੇ, ਦੇਖੋ ਮਨ ਨੂੰ ਮਾਰਿਆ ਨਹੀਂ ਜਾ ਸਕਦਾ। ਬਾਬਾ ਕਬੀਰ ਸਾਹਿਬ ਜੀ ਨੇ ਗੱਲ ਕੀ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਨੂੰ ਸਾਧਣਾ ਹੈ ਆਪਣਾ, मन चंगे बन्ने लगाना। इस करके गुरमुख जन गुरु दी मत दे राही अपने मन नू जित लैंदे ने। गुरबाणी दा एक वचन, मन प्रबोधो हर कै नाहीं, दैह दिसतावत आवै ठाए। मन नू ज्ञानवान करना है, मन नू मारना नहीं है। मन नू असी ज्ञानवान करना है। मन वर्गी कोई चीज नहीं है, मन मन ही है जिहड़ा सानू उहदे च इन्नी ताकत है कि मन रब बन सकदा है। मन जिहड़ा है वह रब बन सकता है। इस करके गुरबाणी यह गल कहिंदी, मन साधे सिद्ध होए। गुरमुखा ने गुरु की मत दे राही मन नू, मन चो अहंकार नू मार के मन नू जित लिया, मन नू काबू कर लिया।
गुरमुख साच रखिया उर धार।
जदों गुरमुखा ने अहंकार नू खत्म कर लिया, उन्होंने अंदर सच वस गया। जे हंकार है तो सच नहीं वसेगा। होमे नामे नाल विरोध है, दोए ना वसे एक ठाए। जिथे हंकार होएगा उथे परमात्मा दा नाम नहीं वसेगा। इस करके गुरमुखा ने सब तो पहला अहंकार नू मार के अपने मन नू जित लिया। हुण मन मर्जी नहीं करदा सी, कहिंदे मेरा मन नहीं मनदा, मेरा मन कहिंदा है। मन दे मगर असीं चलदे आ। मन की कहिंदा उह गल वखरी, सानू गुरु की कहिंदा, गुरु का उपदेश की है। जो असि गुरु की गल मनांगे, गुरबाणी कहिंदी गुरसिख मीत चलो गुर चाली, जो गुर कह सोई पल मानो हर हर कथा निराली। जो गुरु कहिंदा है वह साडे भले लई कहिंदा। मन ते बहुत कुछ कहिंदा है। मन का सुभा ते बांदर वर्गा है, मन तो चंचल है, मन जिहड़ा है ते पारे वर्गा है। इस करके सतगुरु जी कहिंदे ने गुरमुखा ने गुरु की मत दे राही अहंकार नू मार के अपने मन नू जित लिया, ते अपने अंदर हिरदे च वाहिगुरु जी दे नाम नू सदा लई टिका लिया।
गुरमुख जग जीता जमकाल मार बिदार।
गुरमुखा ने अपनी जिंदगी चो जमकाल मार बिदार, जमकाल मौत नू जमां दे डर नू सदीवी तौर ते भजा दिता, मार दिता, खत्म कर दिता। ते इस तरीके दे नाल उन्होंने जग नू जित लिया। गुरमुख जग जीता, उन्होंने जग नू जित लिया, जग दे ओ जेतू बन गए, महान बन गए।
गुरमुख दरग है नाया वहार।
गुरमुख जेड़े ने ओ वाहेगुरु जी दरगाह विच हार दे नहीं है। उन्हां दी वडियाई हुंदी है, उन्हां दी सुभा हुंदी है। चलिया पत सो जन्म सवार, वाजा वाहे सी मनुख क्या विचारा, इहो लोक सुनाए सी। गुरबाणी कहिंदी कि ओ इज्जत दे नाल जिंदगी जय जयकार दे वाजे वजाउंदे जांदे ने, तिन्ना लोकां जनां दी कीर्ति हुंदी है। इस करके मनमुख जिंदगी दी बाजी हार के जांदा है। गुरमुख जित्ता, मनमुख हारिया। गुरमुख जन दरगाह विच वी जेतू बन के जांदे, पावो उहनां नूं वाहिगुरु जी दे दर ते माण मिलदा है।
गुरमुख मेल मिलाए सो जाणा।
इस करके गुरु दी मत दे राही उहनां दा मेल परमात्मा विच हो जांदा है। ਉਹ ਇਹ ਸਮਝਦੇ ਨੇ ਕਿ ਗੁਰੂ ਨੇ ਹੀ ਇਹ ਮੇਲ ਸਾਡਾ ਕਰਾਇਆ ਹੈ।
ਨਾਨਕ ਗੁਰਮੁਖ ਸ਼ਬਦ ਪਛਾਣ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਸ 71 ਨੰਬਰ ਪੌੜੀ ਤੇ ਅਖੀਰ ਦੇ ਕਹਿੰਦੇ ਨੇ ਕਿ ਗੁਰਮੁਖ ਸ਼ਬਦ ਪਛਾਣੇ। ਗੁਰਮੁਖ ਜਿਹੜਾ ਹੈ ਉਹ ਗੁਰੂ ਕੇ ਸ਼ਬਦ ਦੇ ਰਾਹੀਂ ਵਾਹਿਗੁਰੂ ਨੂੰ ਪਛਾਣਦਾ। ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦਾ ਇੱਕੋ ਇੱਕ ਤਰੀਕਾ ਹੈ, ਗੁਰੂ ਕਾ ਸ਼ਬਦ। ਸਾਡਾ ਇਹ ਮਨ ਕਿਸੇ ਵੀ ਤਰੀਕੇ ਨਾਲ ਟਿਕ ਨਹੀਂ ਸਕਦਾ। ਗੁਰਬਾਣੀ ਕਹਿੰਦੀ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਤਰੀਕਾ ਹੈ, ਜਿਉਂ ਮੰਦਰ ਕੋ ਥੰਮ ਹੈ ਥੰਮਨ, ਤਿਉਂ ਗੁਰ ਕਾ ਸ਼ਬਦ मने अस्थमन। और गुरबाणी ने सानू प्रेरणा की थी, अस्थिर रहो, डोलो मत कबू, गुर कह बचन आधार, जय जयकार सगलपू मंडल मुख उज्जवल दरबार। गुरु के बचना नु आधार बनाओ, गुरु के शब्द राही सानू परमात्मा की सोझी होनी है। कोई बंदा सानू रब की सोझी नहीं दे सकता, गुरु के शब्द तो वड्डा कितों ज्ञान नहीं मिलना। इस करके तुसी भागां वाले हो जिहड़े गुरु की पवित्र बाणी नू प्यार नाल सुनदे हो, प्यार नाल पढ़दे हो। गुरु साहिब जी कृपा करन तुहाडा बाणी दे नाल होर प्यार बने। असीं रोज अरदास वेले एक वचन पढ़दे हां, जो प्रभ को मिलबो चाहै खोज शब्द में ले। जे परमात्मा नू मिलना ते सतगुरु साहिब जी कहिंदे शब्द राही ही परमात्मा नू मिल होणा। सिद्धा ने एक गल कही, सतगुरु जी दी इह पवित्र बाणी जो आरंभ हुंदी है कि सतगुरु सच्चे पातशाह जी, ये दुनिया सागर दुत्र कहिए क्यों कर पाइए पारो। ये दुनिया ते एक भयानक समुंदर वांगू है, संसार समुंदर है, इहनू किवें पार किया जा सकता है। तुसी कहिंदे घर च रहो, गृहस्थ विच रहो, ये दुनियादारी जिहड़ी इवें जिवें समुंदर विच रहना, समुंदर च रह के उहदियां लहरां तों झखड़ां तों कोई बच नहीं सकदा, डुबण तों बच नहीं सकदा। ते सतगुरु जी ने एक गल कही कि जैसे जल में कमल निरालम, मुरगाई निशाने, सूत्र शब्द शब्द सुरत पव सागर तरिए, नानक नाम विखाने। गुरु के शब्द राही अपनी सुरत नू परमात्मा दे नाम नाल जोड़ोगे, तुसी एवें जिंदगी बतीत करोगे जिवें मुरगा भी पानी च रहिंदी, जिवें कमल पानी च रहिंदा है। सो साहिब कहिंदे ने कि गुरमुख शब्द पछाणे, नानक गुरमुख शब्द पछाणे, गुरमुख शब्द राही परमात्मा नू पछाणदे ने। सतगुरु जी ने अज दी इस पौड़ी राही वी गुरमुख दी जिथे वडियाई कीती है, पवित्र मुख वाक राही सानू प्रेरणा कीती कि अरदास करिया करिए कि वाहिगुरु जी सानू अजही मत दियो, असी सतपुरखां दी संगत च बैठ के, महापुरखां दी संगत च बैठ के गुरु के शब्द दे रही उस परमात्मा नू सदा याद करदे रहिए। इनियां बेनतियां प्रवान करनियां, पुलचुक दी खिमा करनी जी। भाई साहब जी आखिरी पंक्तियां सुनाउणगे। बहुत धन्नवाद सतगुरु साहिब श्री गुरु ग्रंथ साहिब जी दा, समूह संगत दा, गुरु पंथ दा, गुरु ग्रंथ साहिब जी दा धन्नवाद है जी। आखिरी पंक्तियां श्रवण करदे हां, आपां समाप्ति करदे हां जी।
गुरमुख मेल मिलाए सो जाणै, नानक गुरमुख शब्द पछाणै, वाहिगुरु जी का खालसा, वाहिगुरु जी की फतेह।